ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਹਾਂ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਆਪ ਜੀ ਕੇਵਲ ਨਵੇਂ ਸਾਲ ਦੀ ਆਮਦ ਲਈ ਨਹੀਂ ਜੋ ਸਾਲ ਕੁਛ ਮਿੰਟ ਪਹਿਲਾਂ ਬਤੀਤ ਹੋਇਆ ਹੈ ਇਹ ਸਾਲ ਜਦੋਂ ਵੀ ਸਦੀ ਬਾਅਦ ਆਵੇਗਾ ਸਿੱਖ ਇਸ ਦੀ ਖਿੱਕ ਵਿੱਚ ਸਮੇਟੇ ਹੋਏ ਇਤਿਹਾਸ ਨੂੰ ਪੜ੍ਹਿਆ ਕਰਨਗੇ ਅਤੇ ਉਸ ਇਤਿਹਾਸ ਦੀ ਉਸ ਸਿਧਾਂਤ ਦੀ ਰੋਸ਼ਨੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਯਤਨ ਕਰਨਗੇ। ਇਸ ਬੀਤੇ ਹੋਏ ਸਾਲ ਨੇ ਸਾਨੂੰ ਤਿੰਨ ਮਹਾਨ ਸ਼ਤਾਬਦੀਆਂ ਦਿੱਤੀਆਂ ਅਤੇ ਜਿਨ੍ਹਾਂ ਨੂੰ ਸਮਰਪਿਤ ਅੱਜ ਦਾ ਇਹ ਗੁਰਮਤਿ ਸਮਾਗਮ ਹੈ। ਉਹਨਾਂ ਵਿੱਚੋਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ 500 ਸਾਲਾ ਆਗਮਨ ਪੁਰਬ ਪੂਰੇ ਸਿੱਖ ਜਗਤ ਨੇ ਮਨਾਇਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਵਸ ਭਾਵਨਾ ਨਾਲ ਮਨਾਇਆ ਗਿਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਪੂਰੇ ਸਿੱਖ ਜਗਤ ਨੇ ਆਪਣੇ ਵੱਲੋਂ ਪ੍ਰਣਾਮ ਕੀਤਾ ਹੈ। ਆਓ ਇਹਨਾਂ ਤਿੰਨਾਂ ਸ਼ਤਾਬਦੀਆਂ ਸੰਬੰਧੀ ਹੁਕਮ ਹੋਇਆ ਸੀ ਕਿ ਕੇਵਲ ਪੰਛੀ ਝਾਤ ਮਾਰਦਿਆਂ ਹੋਇਆਂ ਇੱਕ ਲੜੀ ਵਿੱਚ ਪਰੋ ਕੇ ਆਪਾਂ ਤ੍ਰੈ ਸ਼ਤਾਬਦੀ ਦੇ ਇਹਨਾਂ ਤਿੰਨਾਂ ਸ਼ਤਾਬਦੀਆਂ ਦੀ ਸਿਧਾਂਤਕ ਗੱਲ ਕਰ ਸਕੀਏ। ਇੱਕ ਅਰਜ਼ ਮੈਂ ਕਰਨ ਲੱਗਾ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਤਾਬਦੀ ਤੋਂ ਅਸੀਂ ਆਰੰਭ ਕੀਤਾ। ਸਤਿਗੁਰੂ ਜੀ ਦੇ ਲਾਲਾਂ ਦੀ ਮਾਤਾ ਜੀ ਦੀ ਔਰ ਪਿਆਰੇ ਸਿੱਖਾਂ ਦੀ ਸ਼ਹਾਦਤ 'ਤੇ ਸੰਪੂਰਨਤਾ ਕੀਤੀ। ਗੁਰੂ ਅੰਗਦ ਸਾਹਿਬ ਜੀ ਇੱਕ ਬਚਨ ਕਹਿ ਕੇ ਗਏ, ਅੰਮ੍ਰਿਤ ਬਾਣੀ ਵਿੱਚ ਦਰਜ ਕਰ ਦਿੱਤਾ, ਸਦੀਵ ਕਾਲ ਲਈ ਜੁਗੋ ਜੁਗ ਅਟਲ ਹੋ ਗਿਆ। ਉਹ ਬਚਨ ਸੀ ਕਿ ਜਿਸ ਪਿਆਰੇ ਸਿਓ ਨਹੀਂ ਤਿਸ ਆਗੈ ਮਰ ਚਲੀਏ। ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਬਚਨ ਵੀ ਇਹ ਹੈ, ਜਿਸ ਪਿਆਰੇ ਸਿਓ ਨਹੀਂ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਸ ਨਾਲ ਪਿਆਰ ਹੋਵੇ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ, ਉਸ ਪਿਆਰੇ ਨੂੰ ਛੱਡ ਕੇ ਜ਼ਿੰਦਗੀ ਜੀਣੀ ਕੇਵਲ ਤਰਕਾਰ ਯੋਗ ਹੈ। ਜੋ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਸਤਿਗੁਰੂ ਜੀ ਦੇ ਲਾਲਾ ਨੇ ਚਮਕੌਰ ਦੀ ਗੜੀ ਵਿੱਚ ਸਰਹੰਦ ਦੀਆਂ ਨੀਆਂ ਵਿੱਚ ਖਲੋ ਕੇ ਉਸ ਸ਼ਲੋਕ ਦੀ ਵਿਆਖਿਆ ਕਰ ਦਿੱਤੀ, ਜੇ ਆਪਣੇ ਅਸੂਲ ਨੂੰ ਆਪਣੇ ਪਿਆਰੇ ਨੂੰ ਤਿਆਗ ਕੇ ਜੀਣਾ ਅਤੇ ਇਸ ਤਿਆਗਣੇ ਨੂੰ ਇਸ ਸਿਧਾਂਤ ਨੂੰ ਛੱਡਣਾ, ਪਿਆਰੇ ਤੋਂ ਬਿਨਾਂ ਜ਼ਿੰਦਗੀ ਤਿਰਕਾਰ ਯੋਗ ਹੈ। ਉਸ ਪਿਆਰੇ ਲਈ ਸ਼ੀਸ ਕੁਰਬਾਨ ਕਰਨੇ ਤਾਂ ਪ੍ਰਵਾਨ ਕੀਤੇ, ਪਰ ਪਿਆਰੇ ਦੇ ਚਰਨਾਂ ਨੂੰ ਬਿਲਕੁਲ ਨਹੀਂ ਛੱਡਿਆ। ਉਸ ਸ਼ਲੋਕ ਦੀ ਮਾਨੋ ਵਿਆਖਿਆ ਕੀਤੀ। ਆਓ ਇਹਨਾਂ ਤ੍ਰੈ ਸ਼ਤਾਬਦੀਆਂ ਨੂੰ ਆਪਾਂ ਸੰਖੇਪ ਜਿਹਾ, ਭਾਵੇਂ ਕਿ ਆਪ ਜੀ ਨੂੰ ਕਾਫੀ ਸਮਾਂ ਹੋ ਚੁੱਕਾ ਹੈ, ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹਾਂ, ਆਪ ਸਹਿਯੋਗ ਬਖਸ਼ੋ। ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਆਪਾਂ ਸਰਹੰਦ ਦੀਆਂ ਦੀਵਾਰਾਂ ਅਤੇ ਜਿਹੜਾ ਸਾਲ ਹੁਣ ਚੜ੍ਹਿਆ ਹੈ, ਇਹ ਵੀ 300 ਸਾਲਾਂ ਇੱਕ ਆ ਰਿਹਾ ਹੈ ਕਿ 40 ਮੁਕਤਿਆਂ ਨੂੰ ਵਿਛੜੇ ਸਨ ਗੋਦ ਵਿੱਚ ਲੈ ਕੇ ਪਰਤ ਕੇ ਟੁੱਟੀ ਗੰਢੀ ਸੀਨੇ ਨਾਲ ਆਇਆ, ਅਤੇ ਜਿਹੜਾ ਤਲਵਾਰ ਨਾਲ ਜ਼ੁਲਮ ਕਰਦਾ ਰਿਹਾ, 300 ਸਾਲ ਹੋ ਜਾਣੇ, ਸਤਿਗੁਰੂ ਨੇ ਆਪਣੀ ਕਲਮ ਦੀ ਨੋਕ ਨਾਲ ਉਹਦੇ ਅੰਦਰ ਨੂੰ ਵਿੰਨ ਕੇ ਰੱਖ ਦਿੱਤਾ, ਜ਼ਫਰਨਾਮਾ ਲਿਖਿਆ। ਇਸ ਸਾਲ ਪੂਰੇ 300 ਸਾਲ ਹੋਣਗੇ, ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸ਼ਨਾ ਤੋਂ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ, ਉਸ ਨੂੰ ਸ਼ਬਦ ਅਤੇ ਗੁਰਬਾਣੀ ਦਾ ਨਾਮ ਦਿੱਤਾ ਗਿਆ। ਭਾਵੇਂ ਕਿ ਪੰਜਵੇਂ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਵਰ ਕਾ ਥਾਨ ਕਿਹਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤਾ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਜਗਿਆਸੂਆਂ ਨੂੰ ਪਹਿਲੇ ਜਾਮੇ ਦੇ ਅੰਦਰ ਹੀ ਅੰਦਰ ਦਾ ਹਨੇਰਾ ਦੂਰ ਕਰਕੇ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਬਖਸ਼ ਦਿੱਤਾ। ਮੈਂ ਉਸੇ ਸ਼ਬਦ ਦੇ ਪ੍ਰਕਾਸ਼ ਵਿੱਚੋਂ ਭਾਈ ਲਹਿਣਾ ਜੀ ਨੂੰ ਮਿਲੇ ਕੋਈ ਪ੍ਰਕਾਸ਼ ਦੀ ਸਾਂਝ ਆਪ ਜੀ ਨਾਲ ਪਾਉਣੀ ਚਾਹੁੰਦਾ। ਸਤਿਗੁਰੂ ਦੇ ਸਾਹਮਣੇ ਕੋਈ ਵੀ ਸੱਜਣ ਆਇਆ, ਹਜ਼ੂਰ ਦੇ ਸ਼ਬਦ ਦੇ ਪ੍ਰਕਾਸ਼ ਨਾਲ ਉਹਦੇ ਅੰਦਰ ਦੀ ਅਗਿਆਨਤਾ ਦੂਰ ਹੋਈ। ਉਹ ਭਾਵੇਂ ਕੋਈ ਖਾਕਮ ਸੀ, ਭਾਵੇਂ ਕੋਈ ਪੁਰੋਹਿਤ ਸੀ, ਭਾਵੇਂ ਆਮ ਸਮਾਜੀ ਮਨੁੱਖ, ਆਮ ਜੀਵਨ ਜੀਣ ਵਾਲਾ ਸੀ, ਹਰ ਤਰ੍ਹਾਂ ਦੇ ਮਨੁੱਖ ਦੇ ਅੰਦਰ ਨੂੰ ਸਤਿਗੁਰੂ ਦੇ ਸ਼ਬਦ ਨੇ ਹਨੇਰੇ ਤੋਂ ਮੁਕਤ ਕਰਕੇ ਗਿਆਨ ਦਾ ਚਾਨਣ ਬਖਸ਼ ਦਿੱਤਾ। ਭਾਈ ਸਾਹਿਬ ਉਹਨਾਂ ਨੇ ਅੱਜ ਦੋ ਵਾਰੀ ਇੱਕ ਸ਼ਬਦ ਪੜ੍ਹਿਆ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬਹਿਸਣ ਪਾਈਏ। ਉਸ ਸ਼ਬਦ ਵਿੱਚ ਦਰਅਸਲ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੀ ਗੱਲ ਕੀਤੀ ਗਈ ਹੈ। ਉਹ ਪ੍ਰਕਾਸ਼ ਹੋਣਾ ਕਿਵੇਂ ਵੇ? ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰ, ਸੰਗਤ ਵਿੱਚ ਇਸ ਸਰੂਪ ਦਾ ਪ੍ਰਕਾਸ਼ ਕਰਨਾ ਵੀ ਸ਼ਬਦ ਪ੍ਰਕਾਸ਼ ਹੈ। ਪਰ ਜੇ ਅੰਤਰੀ ਭਾਵਲ ਜਾਈਏ ਤੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਜੇ ਅੰਦਰ ਦਾ ਪ੍ਰਕਾਸ਼ ਲੋਚਣੇ ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ, ਸਜ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਪ੍ਰਕਾਸ਼ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਅਤੇ ਪਹਿਲਾ ਬਚਨ ਕੀਤਾ, ਜੇ ਅੰਦਰ ਦਾ ਪ੍ਰਕਾਸ਼ ਚਾਹੁੰਦੇ ਕੇਵਲ ਪੋਥੀ ਨੂੰ ਨਮਸਕਾਰ ਕਰਨ ਤੱਕ ਸੀਮਿਤ ਨਾ ਰਹੀ, ਜਿਸ ਪੋਥੀ ਵਿੱਚ ਗੁਰੂ ਕਾ ਗਿਆਨ ਅੰਕਿਤ ਕੀਤਾ ਗਿਆ ਹੈ ਉਸ ਨੂੰ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰ। ਕਮਾਉਣ ਵਾਲਿਆਂ ਦੇ ਅੰਦਰ ਹੀ ਪ੍ਰਕਾਸ਼ ਹੁੰਦਾ ਹੈ। ਜਿਸ ਨੇ ਵੀ ਕਮਾਇਆ, ਸਦੀਆਂ ਹੋ ਗਈਆਂ, ਗੁਰੂ ਜੀ ਨੇ ਉਹਦੇ ਅੰਦਰ ਨੂੰ ਪ੍ਰਕਾਸ਼ ਦਿੱਤਾ। ਸਾਹਿਬ ਨੇ ਉੱਤੇ ਸ਼ਬਦ ਪੋਥੀ ਪੁਰਾਣ ਕਮਾਈਆ ਕਿਹਾ। ਅਗਲਾ ਬਚਨ ਸੀ, ਭਉ ਵੱਟੀ ਇਤ ਤਨ ਪਾਈਏ, ਇਸ ਤਨ ਵਿੱਚ ਅਦਬ ਦੀ ਵੱਟੀ ਪਾਈ, ਸੱਚ ਬੂਝਣ ਆਣ ਜਲਾਈਏ, ਸ਼ਬਦ ਨਾਲ ਜੁੜ ਕੇ ਸੱਚ ਨਾਲ ਸਾਂਝ ਪਾਈ, ਅੰਦਰ ਦਾ ਦੀਵਾ ਰੋਸ਼ਨ ਹੋਵੇਗਾ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਭਾਈ ਲਹਿਣਾ ਜੀ ਅੱਜ ਤੀਕਰਾ ਮਿਲੇ ਨਹੀਂ, ਮੈਂ ਆਉਣਾ ਸ਼ਿਵ ਸ਼ਬਦ ਤੇ ਅਗਾਂ। ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ, ਭਾਈ ਲਹਿਣਾ ਜੀ ਦਾ ਆਗਮਨ ਮੱਤੇ ਦੀ ਸਰਾਂ ਦਾ ਹੈ, ਵਸੇਬਾ ਆ ਕੇ ਸੰਗਰ ਕੀਤਾ ਹੈ, ਅੰਤਲਾ ਸਮਾਂ ਖਡੂਰ ਦੀ ਧਰਤੀ ਤੇ ਬਤੀਤ ਕੀਤਾ। ਗੁਰੂ ਨਾਨਕ ਸਾਹਿਬ ਨੂੰ ਤਨ ਕਰਕੇ ਬਾਬਾ ਲਹਿਣਾ ਜੀ ਮਿਲੇ ਨਹੀਂ, ਪਰ ਕੇਵਲ ਇੱਕ ਬਾਣੀ ਦਾ ਸ਼ਬਦ ਸੁਣਿਆ ਤੇ ਉਸ ਸ਼ਬਦ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਖਿੱਚ ਲਿਆ। ਉਹ ਪੌੜੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਆਸਾਂ ਕੀ ਵਾਰ ਦੀ, ਅਤੇ ਉਸ 21ਵੀਂ ਪੌੜੀ ਨਾਲ ਸ਼ਲੋਕ ਬਾਅਦ ਵਿੱਚ ਕੇਵਲ ਗੁਰੂ ਅੰਗਦ ਸਾਹਿਬ ਦੀ ਲਾਏ ਗਏ। ਮੈਂ ਸੋਚਣਾ ਜਿਹੜੀ ਪੌੜੀ ਨੂੰ ਪੜ੍ਹਿਆ, ਜਿਸ ਪੌੜੀ ਨੂੰ ਸੁਣਿਆ, ਜਿਸ ਪੌੜੀ ਨੇ ਅੰਦਰ ਨੂੰ ਖਿੱਚ ਪਾ ਕੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਲਿਆਂਦਾ, ਉਸ ਪੌੜੀ ਦੇ ਨਾਲ ਲੱਗੇ ਗੁਰੂ ਅੰਗਦ ਸਾਹਿਬ ਦੇ ਸ਼ਲੋਕਾਂ ਦੇ ਕਦੀ ਅਰਥ ਕਰਕੇ ਦੇਖਿਓ ਤੇ ਸਮਝ ਪਏਗੀ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਿਵੇਂ ਕਰਨਾ। ਮੈਂ ਉਹ ਦੋ ਸ਼ਲੋਕ ਵੀ ਅਰਜ਼ ਕਰਨੇ ਨੇ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧ ਜੀ, ਭਾਵਾਂ ਇਹ ਦਿਨ ਅਸੀਂ ਮਨਾ ਚੁੱਕੇ ਹਾਂ, ਅੱਜ ਇਹਨਾਂ ਦੀ ਸੰਪੂਰਨਤਾ ਨੂੰ ਇਹ ਦਿਨ ਸਮਰਪਿਤ ਹੈ। ਭਾਈ ਜੋਧ ਖਡੂਰ ਸਾਹਿਬ ਦੀ ਧਰਤੀ 'ਤੇ ਆਏ ਨੇ। ਇੱਧਰ ਭਾਈ ਲਹਿਣਾ ਜੀ ਰਾਤ ਜਾਗਰਣ ਵਿੱਚ ਬਤੀਤ ਕੀਤੀ ਅਤੇ ਸਵੇਰੇ ਭਾਈ ਸਾਹਿਬ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਪੈ ਕਰਦੇ ਨੇ। ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਪਏ। ਉਹ ਪੌੜੀ ਹੈ ਕਿ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਕਹਿਣ ਲੱਗੇ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ, ਤਾਂ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇੱਕ ਪੌੜੀ ਸੁਣੀ ਅਤੇ ਭਾਈ ਜੋਧ ਦੇ ਕੋਲ ਆ ਗਏ। ਤੱਕਿਓ ਸ਼ਬਦ ਨੇ ਹੀ ਅੰਦਰ ਨੂੰ ਪ੍ਰਕਾਸ਼ ਦੇਣਾ ਹੈ, ਸ਼ਬਦ ਦੀ ਧੂ ਨੇ, ਸ਼ਬਦ ਨੇ ਹੀ ਸਾਨੂੰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਦੇਣੀ ਹੈ। ਇੱਕ ਪੌੜੀ ਸੁਣੀ ਅਤੇ ਭਾਈ ਜੋਧ ਜੀ ਦੇ ਕੋਲ ਆ ਗਏ ਨੇ। ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦਾ ਪਾਠ ਸੰਪੂਰਨ ਹੋਇਆ। ਆਪ ਜੀ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਾਰਾਂ ਦੀ ਤਰਤੀਬ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ, ਦਰਅਸਲ ਉਸ ਵੇਲੇ ਵੀ ਸਿੱਖ ਅੰਮ੍ਰਿਤ ਵੇਲੇ ਆਸਾਂ ਕੀ ਵਾਰ ਦੀਆਂ ਪੌੜੀਆਂ ਅਤੇ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਅੰਕਿਤ ਸ਼ਲੋਕ ਨੇ ਉਹਨਾਂ ਦਾ ਪਾਠ ਕਰਦੇ ਸਨ। ਤਾਂ ਹੀ ਇਸ ਵਾਰ ਦੇ ਆਰੰਭ ਵਿੱਚ ਆਇਆ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਕਿ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਆਪ ਅੰਕਿਤ ਕੀਤੇ ਹੋਏ ਨੇ। ਭਾਈ ਜੋਧ ਦੇ ਕੋਲ ਭਾਈ ਲਹਿਣਾ ਜੀ ਆਏ, ਹੱਥ ਜੋੜ ਕੇ ਇੱਕੋ ਗੱਲ ਕਹੀ ਸੀ ਕਿ ਭਲਿਆ ਪੁਰਸ਼ਾ, ਜੋ ਤੂੰ ਇਹ ਪ੍ਰਭਾਤ ਵੇਲੇ ਆਪਣੀ ਰਸਨਾ ਤੋਂ ਗਾ ਰਿਹਾ ਸੈਂ, ਮੇਰੇ ਅੰਦਰ ਨੂੰ ਇਹਨੇ ਟਿਕਾ, ਅੰਦਰ ਨੂੰ ਸਕੂਨ ਦਿੱਤਾ, ਅਤੇ ਇੱਕ ਕਿਰਪਾ ਕਰਕੇ ਦੱਸ ਜੋ ਤੂੰ ਰਸਨਾ ਤੋਂ ਗਾਇਆ ਇਹ ਬਚਨ ਕਿਸ ਦੇ ਨੇ। ਅਤੇ ਭਾਈ ਲਹਿਣਾ ਜੀ ਦੇ ਸ਼ਬਦਾਂ ਦਾ ਉੱਤਰ ਦਿੱਤਾ ਭਾਈ ਜੋਧ ਨੇ। ਕਹਿਣ ਲੱਗੇ ਸ਼ਬਦ ਇਹ ਧੰਨ ਗੁਰੂ ਨਾਨਕ ਸਾਹਿਬ ਦੇ, ਵਸੇਬਾ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੈ, ਅਤੇ ਜਿਹਦੇ ਅੰਦਰ ਨੂੰ ਸ਼ਬਦ ਧੂ ਪਾ ਦੇ, ਸੱਚ ਜਾਣੀ ਭਾਈ ਲੈਣਿਆ ਉਹਦੇ ਅੰਦਰ ਦੇ ਕਰੋੜਾਂ ਜਨਮਾਂ ਦੇ ਅੰਧਕਾਰ ਨੂੰ ਸ਼ਬਦ ਖਤਮ ਕਰ ਦਿੰਦਾ ਹੈ। ਉੱਥੇ ਫਿਰ ਇਹ ਸ਼ਬਦ ਦੇ ਅਰਥ ਪੁੱਛੇ ਕਿ ਇਹਦਾ ਭਾਵ ਕੀ ਇਸ ਪੌੜੀ ਦਾ, ਅਤੇ ਉਹਨਾਂ ਅਰਥ ਕੀਤੇ ਸਨ ਕਿ ਜਿਸ ਸਾਹਿਬ ਨੂੰ ਚੇਤੇ ਕੀਤਿਆਂ ਸੁੱਖ ਮਿਲਦਾ ਹੈ, ਅਤੇ ਉਸ ਸਾਹਿਬ ਨੂੰ ਸਦੀਵ ਕਾਲ ਲਈ ਚੇਤੇ ਕਰੀਏ। ਜਿਹੜੇ ਸੰਸਾਰ ਦੇ ਵਿੱਚ ਆਪਾਂ ਵਿਚਰਨੇ ਹਾਂ, ਜੇ ਸਾਨੂੰ ਪਤਾ ਵੀ ਇਹ ਕਰਮ ਕਰਨ ਦੇ ਨਾਲ ਇਹਦਾ ਰਿਜ਼ਲਟ, ਇਹਦਾ ਨਤੀਜਾ ਬਹੁਤ ਮਾੜਾ ਹੈ, ਅਤੇ ਆਪਾਂ ਉਸ ਮਾੜੇ ਕੰਮ ਵਾਲੇ ਪਾਸੇ ਨਾ ਚੱਲੀਏ, ਅਤੇ ਜ਼ਿੰਦਗੀ ਵਿੱਚ ਇਹ ਕੋਸ਼ਿਸ਼ ਕਰੀਏ ਕਿ ਕਦੀ ਸਾਹਿਬ ਵਾਲਾ ਪਾਸਾ ਆਪਾਂ ਹਾਰ ਨਾ ਜਾਈਏ। ਇਹਦਾ ਮਤਲਬ ਕਿ ਸਾਹਿਬ ਵਾਲੇ ਪਾਸਿਓ ਆਪਾਂ ਟੁੱਟ ਨਾ ਜਾਈਏ, ਅਤੇ ਜੀਵਨ ਮਿਲਿਆ ਕੁਝ ਲਾਹਾਂ ਲੈ ਕੇ ਸੰਸਾਰ ਤੋਂ ਤੁਰੀਏ। ਪੌੜੀ ਫਿਰ ਉਹਨਾਂ ਪੜ੍ਹ ਦਿੱਤੀ ਕਿ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਇਹਦਾ ਮਤਲਬ ਸੀ ਰਜ਼ਾ ਵਿੱਚ ਚੱਲੀਏ, ਯਤਨ ਕਰੀਏ ਕਿ ਰੱਬ ਵਾਲਾ ਪਾਸਾ ਕਦੇ ਵੀ ਟੁੱਟੇ ਨਾ, ਅਤੇ ਜਿਵੇਂ ਰੱਖੇ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ, ਜਿਉਂ ਸਾਹਿਬ ਨਾਲ ਨਾ ਹਾਰੀਐ, ਅਤੇ ਵੇਖਾਂ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਭਾਈ ਲਹਿਣਾ ਜੀ ਨੇ ਕੇਵਲ ਇੱਕ ਪੌੜੀ ਸੁਣੀ ਅਤੇ ਅੰਦਰ ਨੂੰ ਚਾਨਣ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਭਾਈ ਲਹਿਣਾ ਸਾਹਿਬ ਜਦੋਂ ਪਹੁੰਚੇ, ਉਹ ਜੋ ਭਾਈ ਲਹਿਣਾ ਜੀ ਦੀ ਆਰਬਲਾ 28 ਸਾਲ ਦੀ ਹੋ ਚੁੱਕੀ ਸੀ, 1504 ਨੂੰ ਉਹਨਾਂ ਦਾ ਆਗਮਨ ਸੀ। 1528 ਦੇ ਕਰੀਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਣ ਲਈ ਉਤਾਵਲੇ ਹੋਏ। 1532 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਗੁਰੂ ਕੇ ਸਿੱਖੋ, ਬਾਬਾ ਲਹਿਣਾ ਜੀ ਨੇ 7 ਸਾਲ ਦੇ ਕਰੀਬ 1532 ਤੋਂ ਲੈ ਕੇ 1539 ਤੱਕ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸੇਵਾ ਕੀਤੀ ਅਤੇ ਪਹਿਲੀ ਸ਼ਤਾਬਦੀ ਸਾਨੂੰ ਇੱਕ ਉਪਦੇਸ਼ ਦੇ ਗਈ ਕਿ ਜਿਹਨੂੰ ਸਿਰ ਭੇਟ ਕਰ ਦਈਏ ਉਹਦੇ ਕੀਤੀ ਕੋਈ ਕਿਰਤ 'ਤੇ ਤਰਕ ਨਹੀਂ ਕਰੀਦਾ, ਜਿਵੇਂ ਸਾਹਿਬ ਰੱਖੇ ਆਪਣੀ ਜ਼ਿੰਦਗੀ ਉਸ ਤਰ੍ਹਾਂ ਟਾਲ ਲਈਦੀ ਹੈ। ਪਹਿਲੀ ਸ਼ਤਾਬਦੀ ਨੇ ਸਾਨੂੰ ਇਹ ਉਪਦੇਸ਼ ਦਿੱਤਾ। ਇਸ ਸਾਲ ਦੀ ਨੇ ਹਜ਼ੂਰ ਕਿਰਪਾਲੂ ਜੀ ਕਰਤਾਰਪੁਰ ਗਏ, ਹੁਕਮ ਨੂੰ ਸੱਤ ਕਰਕੇ ਮੰਨਿਆ। ਮੈਂ ਕੁਛ ਕੁ ਉਦਾਹਰਨਾਂ ਦੇਣੀਆਂ ਚਾਹੁੰਦਾ ਹਾਂ ਕਿ ਬੁੱਧੀ ਦੇ ਤਲ 'ਤੇ ਜੀਣ ਵਾਲੇ ਵੀ ਕਰਤਾਰਪੁਰ ਸਨ ਅਤੇ ਇੱਕ ਭਾਵਨਾ ਅਤੇ ਸ਼ਰਧਾ ਨਾਲ ਭਿੱਜਾ ਹੋਇਆ ਜਿਹਨੇ ਸ਼ੇਰ ਹੀ ਇੱਕ ਵਾਰੀ ਭੇਟ ਕਰ ਦਿੱਤਾ, ਉਹਨਾਂ ਨੇ ਪਰਤ ਕੇ ਤਰਕ ਨਾ ਕੀਤਾ, ਕੇਵਲ ਸੱਤ ਬਚਨ ਕਹਿਣ ਦੀ ਜਾ ਸਿੱਖ ਲਈ। ਤਰਕ ਵਾਲੇ ਕਹਿੰਦੇ ਸਨ, ਬਾਪੂ ਕਿ ਘਰ ਕੌਲਿਆਂ ਦੀ ਕਮੀ ਨਹੀਂ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਘਰ ਕੌਲਿਆਂ ਦੀ ਕਮੀ ਨਹੀਂ, ਕੀ ਲੋੜ ਹੈ ਚਿੱਕੜ ਵਿੱਚ ਵੜਨ ਦੀ। ਅਤੇ ਭਾਵਨਾ ਵਾਲੇ ਨੇ ਕੱਪੜੇ ਨਹੀਂ ਦੇਖੇ, ਛਾਲ ਮਾਰ ਕੇ ਕਟੋਰਾ ਕੌਲਾ ਬਾਹਰ ਕੱਢ ਲਿਆਂਦਾ। ਬੁੱਧੀ ਦੇ ਤਲ 'ਤੇ ਜੀਣ ਵਾਲਾ ਕਹਿੰਦਾ ਸੀ, ਕਦੀ ਕਿੱਕਰ ਨੂੰ ਵੀ ਮਠਿਆਈ ਲੱਗਦੀ ਹੈ। ਅਤੇ ਭਾਵਨਾ ਵਾਲਾ ਉੱਤੇ ਚੜ੍ਹ ਕੇ ਕਹਿੰਦਾ ਸੀ, ਜੋ ਕਹਿ ਰਿਹਾ ਇਹ ਬਿੱਖ ਤੋਂ ਵੀ ਅੰਮ੍ਰਿਤ ਬਣਾ ਸਕਦਾ, ਕੰਢੇ ਦੀ ਮਠਿਆਈ ਬਣਾਉਣੀ, ਕੰਢਿਆਂ ਦੀ ਮਠਿਆਈ ਬਣਾਉਣੀ ਤਾਂ ਕੋਈ ਔਖੀ ਗੱਲ ਨਹੀਂ। ਤਰਕ ਵਾਲਾ ਕਹਿ ਲਿਆ ਸੀ ਕਿ ਮਰੀ ਕੋਈ ਚੂਈ ਅਸੀਂ ਚੁੱਕੀਏ। ਅਤੇ ਭਾਵਨਾ ਵਾਲਾ ਸਤਿਗੁਰੂ ਦੇ ਇਸ਼ਾਰੇ ਨੂੰ ਸਮਝ ਕੇ ਬਾਹਰ ਪਿਆ ਸੜਦਾ ਸੀ। ਬੁੱਧੀ ਅਤੇ ਤਲ 'ਤੇ ਜੀਣ ਵਾਲੇ, ਰਾਤ ਹਨੇਰੀ, ਰਾਵੀ ਦਾ ਕੰਢਾ, ਉੱਧਰ ਪਹਿਲਾਂ ਠੰਡੀ ਹਵਾ ਚੱਲੀ, ਪਰਤ ਕੇ ਬਰਫ਼ ਪਈ, ਗੜੇ ਪੈਣ ਲੱਗੇ, ਛੱਡ ਕੇ ਚਲੇ ਗਏ। ਅਤੇ ਸ਼ਰਧਾ ਵਾਲਾ ਕਹਿੰਦਾ ਹੈ, ਜਿਹਨੂੰ ਸਿਰ ਭੇਟ ਕਰ ਦਿੱਤਾ, ਇਹੋ ਜਿਹਾ ਪਾਸਾ ਮੈਂ ਢਾਲਣਾ ਚਾਹੁੰਦਾ ਕਿ ਮੇਰੇ ਸਾਹਿਬ ਵਾਲਾ ਪਾਸਾ ਕਿਤੇ ਖਾਰ ਨਾ ਜਾਂ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਖਲੋ, ਗੜੇ ਤਨ 'ਤੇ ਜਰੇ, ਪਰ ਸਾਹਿਬ ਵਾਲਾ ਪਾਸਾ ਨਹੀਂ ਖਾ ਰਿਹਾ। ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਭਾਵਨਾ ਵਾਲਾ ਗੁਰਮੁਖ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਲੋਕ ਅਨੇਕਾਂ ਪਿੱਛੇ ਤੁਰੇ, ਭਾਵਨਾ ਵਾਲੇ ਭਾਈ ਲਹਿਣਾ ਜੀ ਵੀ ਤੁਰੇ, ਕੋਈ ਪੈਸੇ ਚੁੱਕ ਕੇ ਪਿਛਾਂ ਮੁੜਿਆ, ਕੋਈ ਸੋਨਾ ਚੁੱਕ ਕੇ ਪਿਛਾਂ ਮੁੜਿਆ, ਕੋਈ ਹੀਰੇ ਚੁੱਕ ਕੇ ਪਿਛਾਂ ਮੁੜਿਆ, ਪਰ ਇੱਕ ਭਾਈ ਲਹਿਣਾ ਜੀ ਸਨ ਜਿਹੜੇ ਪਿੱਛੇ ਤੁਰੇ ਜਾਂਦੇ ਨੇ। ਉੱਥੇ ਸਾਹਿਬ ਕਹਿ ਰਹੇ ਸਨ, ਭੀੜਾਂ ਗੁਰੂ ਪਿੱਛੇ ਬੇਅੰਤ ਤੁਰਦੀਆਂ ਨੇ, ਪਰ ਹਰ ਭੀੜ ਵਿੱਚ ਚੱਲਣ ਵਾਲੇ ਦਾ ਅੰਦਰ ਇੱਕੋ ਜਿਹਾ ਨਹੀਂ। ਕੋਈ ਆਉਂਦਾ ਕੇਵਲ ਧਨ ਲੈ ਕੇ ਚਲਾ ਗਿਆ, ਕੋਈ ਆਇਆ ਹੀਰੇ ਮੋਤੀ ਲੈ ਕੇ ਚਲਾ ਗਿਆ, ਕੋਈ ਆਇਆ ਸੋਨਾ ਲੈ ਕੇ ਚਲਾ ਗਿਆ, ਕੇਵਲ ਇੱਕ ਭਾਈ ਲਹਿਣਾ ਜੀ ਲੈ ਗਏ। ਅਤੇ ਸੋਟਾ ਮਾਰ ਕੇ ਕਿਹਾ, ਲਹਿਣਿਆ ਤੂੰ ਕਿਉਂ ਨਹੀਂ ਕੁਛ ਚੁੱਕਦਾ, ਜੋ ਕੁਝ ਚਾਹੀਦਾ ਚੁੱਕ ਕੇ ਆਪਣੇ ਘਰ ਨੂੰ ਚਲਾ ਜਾ। ਅਤੇ ਖੱਤ ਜੋੜ ਕੇ ਕਿਹਾ, ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਸੱਚ ਜਾਣੀ ਮੈਂ ਤੈਨੂੰ ਆਪਣਾ ਘਰ ਬਣਾਇਆ, ਮੈਂ ਖਿਰਦੇ ਦੇ ਘਰ ਵਿੱਚ ਹੋਰ ਕਿਸੇ ਚੀਜ਼ ਨੂੰ ਥਾਂ ਹੀ ਨਹੀਂ ਦਿੱਤੀ, ਮੇਰਾ ਤੇਰੇ ਤੋਂ ਬਿਨਾਂ ਟਿਕਾਣਾ ਹੀ ਕੋਈ। ਹੁਕਮ ਮੰਨਣ ਦੀ ਜਾਂਚ ਗੁਰੂ ਅੰਗਦ ਸਾਹਿਬ ਨੇ ਦੱਸੀ। ਅਤੇ ਸਤਿਗੁਰੂ ਕੇ ਪਿਆਰਿਓ, ਮੈਂ ਬਾਣੀ ਵਿੱਚੋਂ ਉਹਨਾਂ ਦੀ ਵਿੱਚੋਂ ਅਰਜ਼ ਕਰਨੀ, ਅਸੀਂ ਭਾਵਨਾ ਨਾਲ ਇਹ ਪੁਰਬ ਮਨਾਇਆ, ਪਰ ਆਪਾਂ ਕੀ ਉਹਨੂੰ ਕਮਾਉਣ ਵਾਲੇ ਪਾਸੇ ਤੁਰੇ ਹਾਂ? ਲੰਗਰ ਬੜੇ ਲੱਗੇ ਨੇ, ਮਾਰਚ ਬੜੇ ਆਏ ਨੇ, ਕੀਰਤਨ ਦਰਬਾਰ ਬੜੇ ਹੋਏ ਨੇ, ਇੱਕ ਦੂਜੇ ਦੀਆਂ ਖੁਸ਼ਾਮਦਾਂ ਦੇ ਸ਼ਬਦ ਵੀ ਤੋਲ ਤੋਲ ਕੇ ਕਹਿ, ਪਰ ਕਿਤੇ ਭੁੱਲਾ ਭਲਾ ਅਤੇ ਭੈ ਵਾਲੀ ਭਾਵਨਾ ਕੇਵਲ ਭਾਈ ਲਹਿਣੇ ਵਿੱਚ ਏ। ਜੇ ਵਾਕਈ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜੀਣੀ ਏ, ਅਤੇ ਗੁਰੂ ਕੇ ਸਿੱਖੋ, ਗੁਰੂ 'ਤੇ ਤਰਕ ਨਾ ਕਰੀਏ, ਜੋ ਸਤਿਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਰਕੇ ਮੰਨ ਲਈਏ। ਭਾਈ ਲਹਿਣਾ ਜੀ ਨੇ ਇੱਕੋ ਗੱਲ ਕਹੀ, ਖੇ ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਘਰ, ਮੇਰਾ ਟਿਕਾਣਾ, ਮੇਰੀ ਕੇਵਲ ਥਾਂ ਤੁਸੀਂ ਹੋ। ਉਸ ਦਿਨ ਭਾਈ ਲਹਿਣਾ ਜੀ ਨੂੰ ਗਲੇ ਨਾ ਲਾਇਆ ਅਤੇ ਇਸ ਹਿੰਦੁਸਤਾਨ ਦੀ ਧਰਤੀ 'ਤੇ ਇੱਕ ਨਵਾਂ ਇਨਕਲਾਬ ਆਇਆ। ਆਪ ਜੀ ਪੁੱਛੋਗੇ ਵੀ ਸੋਚੋਗੇ ਉਹ ਕਿਵੇਂ? ਅੱਜ ਤੀਕਰਾਂ ਇਸ ਧਰਤੀ 'ਤੇ ਚੇਲਾ ਸਾਰੀ ਜ਼ਿੰਦਗੀ ਹੀ ਚੇਲਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗ ਵਹਾਇਓਨ, ਉਲਟੀ ਗੰਗਾ ਇੱਕ ਵਹਾ ਦਿੱਤੀ ਕਿ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ, ਤੂੰ ਲੈਣਾ ਸੀ ਮੈਂ ਤੇਰਾ ਦੇਣਾ ਸੀ, ਅੱਜ ਲੈਣਾ ਨਹੀਂ ਮੈਂ ਦੇ ਦਿੱਤਾ, ਆਪਾਂ ਅੱਜ ਤੋਂ ਬਾਅਦ ਤੂੰ ਅੰਗਦ ਬਣ ਗਏ। ਭਾਵੇਂ ਉਮਰ ਕਰਕੇ 35 ਸਾਲ ਬਾਬਾ ਜੀ ਤੋਂ ਛੋਟੇ ਨੇ, ਮੱਥਾ ਟੇਕ ਕੇ ਕਿਹਾ ਮੈਂ ਅੱਜ ਤੋਂ ਬਾਅਦ ਤੈਨੂੰ ਆਪਣੇ ਬਰਾਬਰ ਹੀ ਕਰ ਲਿਆ। ਸਤਿਗੁਰੂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੈਂ ਕਿਉਂ, ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟਿਕਿਉਣ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਅੱਜ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਜਿਸ ਦਿਨ ਗਏ ਸਨ ਉਸ ਦਿਨ ਦਾ ਅੰਦਰ ਵੀ ਤੱਕੋ ਅਤੇ ਅੱਜ ਜਦੋਂ ਕਰਤਾਰਪੁਰ ਤੋਂ ਮੁੜੇ ਨੇ ਅਤੇ ਅੱਜ ਦੇ ਅੰਦਰ ਵੱਲ ਵੀ ਝਾਤੀ ਮਾਰੋ। ਮੈਂ ਸਿਰਫ ਇੱਕ ਦੋ ਪ੍ਰਮਾਣ ਦੇ ਕੇ, ਜਿੱਦਣ ਗਏ ਸਨ ਉਦਣ ਕੇਵਲ ਇੱਕ ਭਾਵਨਾ ਸੀ ਕਿ ਬਾਬਾ ਤੇਰੀ ਬਾਣੀ ਸੁਣੀਏ, ਕਿਰਪਾ ਕਰੀ ਮੈਨੂੰ ਤੇਰੇ ਦੀਦਾਰ ਹੋ ਜਾਣ। ਉਦਣ ਘੋੜੇ ਦੀਆਂ ਲਗਾਮਾਂ ਪਕੜ ਕੇ ਭਾਈ ਲਹਿਣਾ ਦੇ ਅੱਗੇ ਗੁਰੂ ਨਾਨਕ ਸਾਹਿਬ ਚੱਲੇ ਅਤੇ ਅੱਜ ਉਸੇ ਸਿੱਖ ਦੇ ਸਾਹਮਣੇ ਨਮਸਕਾਰ ਕਰ ਦਿੱਤੀ ਅਤੇ ਬਾਬਾ ਸੱਤਾ ਬਲਵੰਡ ਜੀ ਨੇ ਕਿਹਾ ਕਿ ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਕਹਿਣ ਲੱਗੇ ਨਾਨਕ ਸਲਾਮਤ ਥੀਮ ਦੇ ਸਹਿ ਟਿੱਕਾ ਦਿਤੋਸ਼ ਜੀਵ ਦੇ, ਜਿਉਂਦੇ ਜੀ ਆਪਣੇ ਵੱਲੋਂ ਗੁਰਤਾ ਗੱਦੀ ਦਾ ਤਿਲਕ ਟਿੱਕਾ ਦੇ ਦਿੱਤਾ, ਸ਼ਬਦ ਦਾ ਟਿੱਕਾ ਦੇ ਦਿੱਤਾ। ਅੱਜ ਹਜ਼ੂਰ ਕਰਤਾਰਪੁਰ ਤੋਂ ਚੱਲੇ, ਕੀ ਲੈ ਕੇ ਆਏ? ਅਤੇ ਮੈਂ ਕਹਿੰਦਾ ਮਣਾ ਦੇਖ, ਗੁਰੂ ਨਾਨਕ ਸਾਹਿਬ ਦੇ ਦਰ 'ਤੇ ਤੂੰ ਰੋ ਜਾਂਦਾ, ਘਰੋਂ ਤੁਰਨਾ ਕਲੇਸ਼ ਦੀਆਂ ਪੰਡਾਂ ਬੰਨ ਕੇ, ਘਰੋਂ ਤੁਰਨਾ ਕੇਵਲ ਦਵੈਸ਼ ਨੂੰ ਬੰਨ ਕੇ। ਭਾਈ ਲਹਿਣਾ ਜੀ ਗਏ ਪਰ ਜਿੱਦਣੋਂ ਕਰਤਾਰਪੁਰੋਂ ਵਾਪਸ ਆਏ ਤਾਂ ਪਤਾ ਕੀ ਲੈ ਕੇ ਆਏ? ਫਿਰ ਵਸਾਇਆ ਫੇਰੂ ਆਣ ਸਤਿਗੁਰੂ ਖਾਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗੁਰੂਰ, ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ, ਵਰਿਆਂ ਦਰਗਹਿ ਗੁਰੂ ਕੀ ਕੁਦਰਤੀ ਨੂਰ। ਲੈ ਕੇ ਆਏ ਜਪ, ਲੈ ਕੇ ਆਏ ਤਪ, ਲੈ ਕੇ ਆਏ ਸੰਯਮ, ਲੈ ਕੇ ਆਏ ਨਿਮਰਤਾ। ਜਦੋਂ ਖਡੂਰ ਸਾਹਿਬ ਦੀ ਧਰਤੀ 'ਤੇ ਬੈਠੇ ਅਤੇ ਗੁਰੂ ਅੰਗਦ ਸਾਹਿਬ ਦੇ ਸੀਸ 'ਤੇ ਕੁਦਰਤੀ ਨੂਰ ਝੱਟਣ ਲੱਗਾ ਅਤੇ ਬਾਬੇ ਸੱਤੇ ਬਲਵੰਡ ਨੇ ਦੇਖ ਕੇ ਕਹਿ ਦਿੱਤਾ, ਦੁਨੀਆ ਦੇ ਲੋਕੋ ਜੇ ਅੰਦਰ ਦੀ ਤੜਫ ਨਹੀਂ ਮਿਟਦੀ ਤਾਂ ਖਡੂਰ ਆਓ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਜਨਮ ਮਰਨ ਕੱਟਿਆ ਜਾਂਦਾ ਹੈ। ਉੱਥੇ ਅਸੀਂ ਉਹ ਬਚਨ ਪੜ੍ਹਦੇ ਸਾਂ, ਅੱਜ ਵੀ ਪੜ੍ਹੇ ਜਾਂਦੇ ਨੇ ਕਿ ਖੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਸੀਂ ਜਨਮਾਂ ਜਨਮਾਂ ਦੀ ਮਲ ਕੱਟ ਦਿੱਤੀ। ਧੰਨ ਗੁਰੂ ਅੰਗਦ ਸਾਹਿਬ ਜੀ ਗੁਰਤਾਂ ਗੱਦੀ 'ਤੇ ਬਿਰਾਜਮਾਨ ਹੋਏ। ਉਹਨਾਂ ਨੇ ਜਿਹੜੇ ਸਿੱਖ ਪਹਿਲਾਂ ਮੱਥਾ ਟੇਕਣ ਗਏ, ਦੋ ਸ਼ਲੋਕ ਉਹਨਾਂ ਨੂੰ ਕਹਿ ਅਤੇ ਦੋਨੋਂ ਸ਼ਲੋਕ ਸਮਰਪਿਤ ਹੋਣ ਲਈ। ਪਹਿਲਾ ਸ਼ਲੋਕ ਕਿਹਾ ਜਦੋਂ ਬਾਹਰ ਆਏ ਕਿ ਜਿਸ ਪਿਆਰੇ ਸ਼ੋਨਿਓ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛਾ ਜੀਵਣਾ। ਦੂਜਾ ਸ਼ਲੋਕ ਕਹਿ ਦਿੱਤਾ, ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਹੜਾ ਸਿਰ ਗੁਰੂ ਦੇ ਸਾਹਮਣੇ ਝੁਕਿਆ ਨਹੀਂ, ਆਕੜ ਕੇ ਤੁਰਿਆ ਫਿਰਦਾ, ਕਹਿਣ ਲੱਗੇ ਇਸ ਸਿਰ ਨੂੰ ਵੱਢ ਦੇ ਅਤੇ ਜਿਸ ਸਿਰ ਵਿੱਚ ਗੁਰੂ ਦੇ ਲਈ ਅੰਦਰ ਬਿਰਹਾ ਨਹੀਂ, ਕਹਿੰਦੇ ਉਸ ਪਿੰਜਰ ਨੂੰ ਫੂਕ ਦੇ, ਖੱਡੀਆਂ ਦਾ ਭਾਰ ਚੁੱਕ ਕੇ ਤੁਰਿਆ ਕਿਉਂ ਫਿਰਨਾ? ਪਹਿਲੀ ਗੱਲ ਤੂੰ ਮੱਥਾ ਟੇਕ, ਤੈਨੂੰ ਝੁਕਣ ਦੀ ਜਾਂਚ ਆ ਜਾਏ। ਅੱਜ ਹਜ਼ੂਰ ਤਖ਼ਤ 'ਤੇ ਬੈਠੇ ਨੇ, ਮੈਂ ਇੱਕ ਬੇਨਤੀ ਕਰਾਂ, ਦਾਤ ਮਿਲੀ ਖੈ ਪਰ ਉਹਨਾਂ ਦਾਵਾ ਨਹੀਂ ਕੀਤਾ ਮੈਂ ਗੱਦੀ ਦਾ ਮਾਲਕ ਹਾਂ। ਹੈਰਾਨਗੀ ਦੀ ਗੱਲ, ਦਾਵਾ ਕਰਨ ਵਾਲੇ ਅੰਦਰੋਂ ਸੜਦੇ ਰਹਿੰਦੇ ਨੇ, ਨਿਰਦਾਵੇ ਕਰਨ ਵਾਲੇ ਜਿਹੜੇ ਕਦੀ ਵੀ ਦਾਵਾ ਨਹੀਂ ਕਰਦੇ ਉਹ ਰੱਬ ਦੇ ਘਰ ਵੀ ਸਤਿਕਾਰੇ ਜਾਂਦੇ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ 'ਤੇ ਬੈਠੇ। ਅੱਜ ਇਹ ਪੁੱਛਿਆ ਗਿਆ ਕਿ ਗੁਰੂ ਨਾਨਕ ਸਾਹਿਬ ਅਚੁੱਕ ਸਨ, ਜਿਹੜੇ ਕਿਸੇ ਅੱਗੇ ਝੁਕੇ ਨਹੀਂ। ਗੁਰੂ ਨਾਨਕ ਸਾਹਿਬ ਅਡੋਲ ਸਨ, ਜਿਹੜੇ ਮਾਇਆ ਦੇ ਛਲਾਵੇ ਅਤੇ ਰੂਪ ਦੀ ਚਮਕ ਨੂੰ ਦੇਖ ਕੇ ਡੋਲੇ ਨਹੀਂ। ਗੁਰੂ ਨਾਨਕ ਸਾਹਿਬ ਅਡਿੱਗ ਸਨ ਕਿ ਜਿਹੜੇ ਬਾਦਸ਼ਾਹਾਂ ਦੇ ਸ਼ਬਦ ਸੁਣ ਕੇ ਵੀ ਆਪਣੇ ਅੰਦਰ ਨੂੰ ਡਿੱਗਣ ਨਾ ਦਿੱਤਾ। ਉਸ ਅਡੋਲ, ਉਸ ਅਡਿੱਗ, ਉਸ ਅਜਿੱਤ ਅਤੇ ਉਹ ਗੁਰੂ ਜਿਹਨੂੰ ਬਾਅਦ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾਂ, ਜਿਹਨੂੰ ਬਾਅਦ ਵਿੱਚ ਕਿਹਾ ਕਿ ਅਗੰਮ ਅਗੋਚਰ ਸਤਿਗੁਰੂ ਕਿਹੜਾ ਝੱਲੇ ਗੁਰੂ ਦੀ ਝਾਲਾਂ, ਜਿਹਨੂੰ ਬਾਅਦ ਵਿੱਚ ਕਹਿ ਦਿੱਤਾ ਕਿ ਕਲਯੁਗ ਬਾਬੇ ਤਾਰਿਆਂ ਸਤ ਨਾਮ ਪੜ ਮੰਤਰ ਸੁਣਾਇਆ। ਗੁਰੂ ਅੰਗਦ ਸਾਹਿਬ ਜੀ ਕਿਹੜੀ ਘਾਲ ਤੁਸੀਂ ਘਾਲੀ, ਕਿਹੜੀ ਕਮਾਈ ਤੁਸੀਂ ਕੀਤੀ ਕਿ ਗੁਰੂ ਨਾਨਕ ਸਾਹਿਬ ਤੁਹਾਡੇ 'ਤੇ ਤਰੁੱਟ ਪਏ? ਤੇ ਗੁਰੂ ਅੰਗਦ ਸਾਹਿਬ ਜੀ ਨੇ ਉਦਨ ਸਿਖਾਇਆ, ਸਿੱਖਾਂ ਜਿੱਦਣ ਕੋਈ ਵੀ ਚੀਜ਼ ਮਿਲੇ ਇਹ ਨਾ ਕਹੀ ਮੇਰੀ ਕਮਾਈ ਕਰਕੇ ਮਿਲੀ। ਕਹਿਣ ਲੱਗੇ ਜੇ ਕਮਾਈ ਕਰਕੇ ਮਿਲੀ ਤੇ ਉਹਨੂੰ ਦਾਤ ਨਾ ਕਹੀ, ਕਿਉਂਕਿ ਦਾਤ ਕਮਾਈਆਂ ਨਾਲ ਨਹੀਂ, ਦਾਤ ਤਾਂ ਕੇਵਲ ਬਖਸ਼ਿਸ਼ ਨਾਲ ਮਿਲਦੀ ਹੈ। ਸਤਿਗੁਰੂ ਨੇ ਉੱਥੇ ਬਚਨ ਕਿਹਾ ਇਹ ਕਨੇਹੀ ਦਾਤ, ਉਹਨੂੰ ਦਾਤ ਫਿਰ ਕਿਉਂ ਕਹਿੰਦਾ? ਆਪਸ 'ਤੇ ਜੋ ਪਾਈਏ, ਜਿਹੜੀ ਆਪਣੀ ਕਮਾਈ ਕਰਕੇ ਮਿਲੇ ਉਹ ਦਾਤ ਨਹੀਂ, ਦਾਤ ਹੋਵੇ ਜਿਹੜੀ ਉਹਦੀ ਬਖਸ਼ਿਸ਼ ਮਿਲੇ। ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈਏ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ, ਜੋ ਸਾਹਿਬ ਨੇ ਤਰੁੱਠ ਕੇ ਦੇ ਦਿੱਤੀ। ਕਹਿਣ ਲੱਗੇ ਕਮਾਈ ਨਹੀਂ ਕੇਵਲ ਦਾਤ ਹੈ। ਗੁਰੂ ਕੇ ਸਿੱਖੋ, ਅੱਜ ਹਜ਼ੂਰ ਨੇ ਸਾਨੂੰ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ, ਮੈਂ ਉਸ ਪ੍ਰਮਾਣ ਆਪ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਇੱਕਵੀਂ ਪੌੜੀ ਆਸਾਂ ਕੀ ਵਾਰ ਦੀ ਸੁਣੀ ਅਤੇ ਅੰਦਰ ਨੂੰ ਗਿਆਨ ਹੋਇਆ, ਅਤੇ ਇੱਕਵੀਂ ਪੌੜੀ ਨਾਲ ਲੱਗੇ ਹੋਏ ਦੋ ਸ਼ਲੋਕ ਅਸੀਂ ਕਮਾ ਲਈਏ ਅਤੇ ਮੈਂ ਸੋਚਾਂਗਾ ਗੁਰੂ ਅੰਗਦ ਸਾਹਿਬ ਦਾ ਮਨਾਇਆ ਪੁਰਬ ਸਫਲ ਹੋ ਜਾਏਗਾ। ਉਹ ਪਹਿਲਾ ਸ਼ਲੋਕ ਹੈ ਕਿ ਇਹ ਕਨੇਹੀ ਆਸ਼ਕੀ ਦੂਜੇ ਲੱਗੈ ਜਾਏ, ਨਾਨਕ ਆਸ਼ਕ ਕਾਂਢੀਐ ਸਦਿ ਹੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੈ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਇਹ ਪਹਿਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਦਾ, ਇਹਦੇ ਸੰਖੇਪ ਜੈ ਅਰਥ ਜ਼ਰੂਰੀ ਨੇ। ਕਹਿੰਦੇ ਨੇ ਇੱਕ ਪਾਸੇ ਕਈ ਜਣਾ ਕਿ ਸਤਿਗੁਰੂ ਮੈਂ ਤੈਨੂੰ ਪਿਆਰ ਕਰਨਾ ਵਾਂ, ਮੈਂ ਕੇਵਲ ਤੇਰਾ ਵਾਂ। ਕਹਿੰਦੇ ਨੇ ਉਹਨੂੰ ਕਦੀ ਵੀ ਆਸ਼ਕ ਪ੍ਰੇਮੀ ਨਹੀਂ ਕਿਹਾ ਜਾਂਦਾ ਜਿਹੜਾ ਦੂਸਰੇ ਵਾਲੇ ਪਾਸੇ ਧਿਆਨ ਕਰਕੇ ਤੁਰੇ। ਆਸ਼ਕ ਕੇਵਲ ਹੋਵੇ ਜਿਹੜਾ ਹਮੇਸ਼ਾ ਆਪਣੇ ਜਿਹਨੂੰ ਪ੍ਰੇਮ ਕਰਦਾ ਆਪਣੇ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਅਗਲਾ ਬਚਨ ਕੀਤਾ, ਪਹਿਲਾਂ ਇਹ ਸ਼ਲੋਕ ਸੀ ਕਿ ਇਹ ਕਨੇਹੀ ਆਸ਼ਕੀ ਆਪਸ 'ਤੇ ਜੋ ਪਾਈਐ, ਬਚਨ ਸੀ ਇਹ ਕਨੇਹੀ ਆਸ਼ਕੀ ਦੂਜੇ ਲੱਗੈ ਜਾਏ, ਨਾਨਕ ਆਸ਼ਕ ਕਾਢੀਐ ਸਦੀ ਰਹੇ ਸਮਾਏ। ਅਗਲਾ ਬਚਨ ਚੰਗਾ ਚੰਗਾ ਕਰ ਮੰਨੈ, ਆਸ਼ਕ ਹੋਵੇ ਕਹਿ ਮੈਂ ਗੁਰੂ ਨੂੰ ਪਿਆਰ ਕਰਨਾ, ਜਿੱਦਣ ਤਾਂ ਕੋਈ ਕੰਮ ਚੰਗਾ ਹੋ ਜਾਏ ਉਦਨ ਕਹਿ ਜੀ ਮੇਰੇ ਗੁਰੂ ਵਰਗਾ ਕੋਈ ਨਹੀਂ, ਮੇਰਾ ਗੁਰੂ ਸਭ ਤੋਂ ਚੰਗਾ ਹੈ। ਮੰਦਾ ਮੰਦਾ ਹੋਏ ਅਤੇ ਜਿੱਦਣ ਕੋਈ ਭਾਣਾ ਵਾਪਰ ਜਾਏ ਉਦਨ ਕਹਿਣ ਲੱਗ ਪਿਆ ਵੀ ਗੁਰੂ ਤਾਂ ਸਾਡੇ ਨਾਲ ਵੈਰ ਹੀ ਕਮਾਉਣ ਲੱਗ ਪਏ। ਕਹਿਣ ਲੱਗੇ ਕੁਝ ਮਿਲੇ ਤਾਂ ਚੰਗਾ ਕਹੀ ਜਾਣਾ, ਵਿਗੜ ਜਾਏ ਤਾਂ ਮੰਦਾ ਕਹੀ ਜਾਣਾ, ਉਹਨੂੰ ਆਸ਼ਕ ਨਹੀਂ ਕਹਿੰਦੇ। ਆਸ਼ਕ ਦਰਅਸਲ ਉਹ ਹੈ ਜਿਹੜਾ ਚੰਗੇ ਅਤੇ ਮੰਦੇ ਨੂੰ ਸਹਿ ਕੇ ਵੀ ਕਹਿ ਮੇਰੇ ਦਾਤਾ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਬਖਸ਼। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਆਂ ਜੇ ਲੇਖੈ ਵਰਤੈ ਸੋਏ। ਹੁਣ ਅਗਲਾ ਸ਼ਲੋਕ ਉਸ ਤੋਂ ਪੜ੍ਹੋ। ਕਹਿੰਦੇ ਨੇ ਮਹੱਲਾ ਦੂਜਾ, ਮਹਾਰਾਜ ਜਿਹੜੇ ਇੰਨੇ ਮੱਥਾ ਟੇਕਨੇ ਆ, ਨਮਸਕਾਰਾਂ ਕਰਨੇ ਆ, ਤੇਰੇ ਦਰ 'ਤੇ ਪਰਿਕਰਮਾ ਕਰਨੇ ਆ, ਕੀ ਇਹ ਭਾਵਨਾ ਵਾਲੇ ਨਹੀਂ? ਅਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੈ, ਮੁੰਡੋਂ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਸ ਤੋਂ ਅੱਗੇ ਫਿਰ ਪੌੜੀ ਆਉਂਦੀ ਹੈ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਬੰਦੇ ਨੂੰ ਇੱਕ ਰੋਗ ਲੱਗਾ, ਚਾਰ ਬਿਮਾਰੀਆਂ ਨੇ, ਅਸੀਂ ਇਕੱਲੀ ਆ ਸਰੀਰ ਦੀ ਰੋਗ ਦੀ ਗੱਲ ਕਰਨੇ ਹਾਂ। ਕਹਿਣ ਲੱਗੇ ਇਹਨੂੰ ਰੱਬ ਦੇ ਵਿਛੋੜੇ ਦੀ ਬਿਮਾਰੀ ਹੈ, ਇਹਨੂੰ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਦੀ ਬਿਮਾਰੀ ਹੈ, ਇਹਦੇ ਤਨ ਨੂੰ ਲੱਗੇ ਹੋਏ ਨੇ ਰੋਗ, ਇੱਕ ਉਹ ਬਿਮਾਰੀ ਹੈ। ਉੱਥੇ ਸਾਹਿਬ ਨੇ ਚਾਰ ਦੁੱਖ ਦੱਸੇ ਸਨ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਇਹਨੂੰ ਮੌਤ ਦਾ ਦੁੱਖ ਹੈ। ਅਤੇ ਜਿੱਦਣ ਗੁਰੂ ਅੰਗਦ ਸਾਹਿਬ ਤਖ਼ਤ 'ਤੇ ਬੈਠੇ ਕਹਿਣ ਲੱਗੇ ਇਹਦਾ ਇਲਾਜ ਹੈ ਗੱਲਾਂ ਨਾਲ ਨਹੀਂ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜਿਗਿਆਸੂ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਚਿੰਤਾ ਦਾ ਦੁੱਖ ਰੋਗ ਜਿਹੜਾ ਇਹ ਬੰਦੇ ਦੇ ਅੰਦਰ ਨੂੰ ਗਾਲਦਾ, ਪਰ ਸਾਨੂੰ ਤਾਂ ਕੇਵਲ ਚਿੰਤਾ ਆਪਣੇ ਪੇਟ ਦੀ ਲੱਗੀ। ਗੁਰੂ ਅੰਗਦ ਸਾਹਿਬ ਨੇ ਨਾਲ ਹੀ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਹੇ ਜਲ ਮੈਂ ਜੰਤ ਉਪਾਇਨ, ਤਿਨਾ ਪੀ ਰੋਜੀ ਦੇ, ਉਹ ਤੈ ਹੱਟ ਨਾ ਚੱਲੀ, ਨਾ ਕੋ ਕਿਰਸ਼ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ, ਖਾਣਾ ਇਹੋ ਕਰੇ, ਵਿੱਚ ਉਹ ਪਾਏ ਸਾਇਰਾਂ, ਤਿਨਾ ਪੇਸ਼ਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ ਹੀ ਹੇ। ਜੇ ਕਿਤੇ ਕੋਈ ਜਗਿਆਸੂ ਗੁਰੂ ਜੀ ਦੇ ਨੇੜੇ ਆਇਆ ਕਿ ਮੈਂ ਚਾਕਰ ਬੰਨਣਾ ਚਾਹੁੰਦਾ, ਕਹਿਣ ਲੱਗੇ ਜੇ ਚਾਕਰ ਬੰਨਣਾ ਤਾਂ ਗੱਲਾਂ ਨਾ ਜ਼ਿਆਦਾ ਕਰੀ ਮਹਾਰਾਜ। ਕਿਉਂ? ਕਹਿਣ ਲੱਗੇ ਗੱਲਾਂ ਕਰਨ ਵਾਲਾ ਥੋੜ੍ਹੀ ਮਤ ਵਾਲਾ ਹੋ ਜਾਂਦਾ, ਥੋੜ੍ਹੀ ਮਤ ਵਾਲੇ ਕੀਤੀ ਸੇਵਾ ਵੀ ਗਵਾ ਜਾਂਦੇ। ਸਾਹਿਬ ਨੇ ਉੱਥੇ ਬਚਨ ਕਿਹਾ, ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਅਖੀਰਲਾ ਸਾਨੂੰ ਸ਼ਲੋਕ ਆ, ਜਿਹਨਾਂ ਅਸੀਂ 500 ਸਾਲਾਂ ਪੁਰ ਮਨਾਇਆ, ਉਹ ਅਖੀਰਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਣ। ਪਹਿਲਾ ਬਚਨ ਸੀ ਤੈਨੂੰ ਝੁਕਣ ਦੀ ਜਾਂਚ ਆ ਜਾਏ, ਅਖੀਰਲਾ ਬਚਨ ਸੀ ਆ ਚਾਰ ਦਿਨ ਦੀ ਵਡਿਆਈ ਪਿੱਛੇ ਗੁਰੂ ਨੂੰ ਭੁੱਲ ਨਾ ਜਾਈ, ਫੂਕ ਦੇ ਇਸ ਵਡਿਆਈ ਨੂੰ ਦੁਨੀਆ ਦੇ ਸਾਹਮਣੇ। ਕਿਉਂ? ਕਹਿਣ ਲੱਗੇ ਇਸ ਫੋਕੀ ਵਡਿਆਈ ਨੇ ਲੋਕਾਂ ਦੇ ਅੰਦਰ ਸਾੜ ਦਿੱਤੇ, ਵਾਹ ਵਾਹ ਕਦੀ ਕਿਸੇ ਦੇ ਨਾਲ ਨਹੀਂ ਗਈ, ਵਾਹਿਗੁਰੂ ਹੀ ਨਾਲ ਜਾਂਦਾ ਹੈ। ਉੱਥੇ ਸਾਹਿਬ ਨੇ ਬਚਨ ਕਿਹਾ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ, ਇੱਕ ਵੀ ਤੇਰੇ ਨਾਲ ਨਹੀਂ ਚੱਲਣੀ। ਸ਼ਬਦ ਦੇ ਪ੍ਰਕਾਸ਼ ਨੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਆਉਂਦਾ। ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੀ ਗੱਲ ਕਰਨੀ ਹੈ। ਮੈਂ ਚਾਹੁੰਦਾ ਇੱਕ ਲੜੀ ਵਿੱਚ ਪਰੋਤਾ ਜਾਏ, ਇੱਕ ਪੌੜੀ ਦੇ ਬਚਨ ਨੇ, ਇੱਕ ਪੌੜੀ ਦੇ ਗਿਆਨ ਨੇ, ਇੱਕ ਪੌੜੀ ਦੇ ਪ੍ਰਕਾਸ਼ ਨੇ ਜਗਰਾਤਾਂ ਕੱਟਣ ਵਾਲੇ ਨੂੰ ਸ਼ਬਦ ਦੇ ਨਾਲ ਜੋੜ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਜੀ ਦੇਖਦੇ ਨੇ ਕਿ ਇੱਕ ਇੱਕ ਸ਼ਬਦ ਲੋਕਾਂ ਦੇ ਅੰਦਰ ਪ੍ਰਕਾਸ਼ ਕਰ ਗਿਆ। ਸੱਜਣ ਨੇ ਇੱਕ ਸ਼ਬਦ ਸੁਣਿਆ, ਅੰਦਰ ਨੂੰ ਪ੍ਰਕਾਸ਼ ਹੋਇਆ। ਭੂਮੀਏ ਨੇ 3 ਬਚਨ ਸੁਣੇ, ਅੰਦਰ ਨੂੰ ਪ੍ਰਕਾਸ਼ ਹੋਇਆ। ਸਿੱਧਾਂ ਨੇ ਗੋਸ਼ਟ ਸੁਣੀ ਅਤੇ ਕਹਿ ਦਿੱਤਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਇੱਕ ਸ਼ਬਦ ਨੇ ਬਾਬੇ ਅਮਰਦਾਸ ਦੇ ਅੰਦਰ ਨੂੰ ਪ੍ਰਕਾਸ਼ ਦੇ ਦਿੱਤਾ। ਇਸ ਇੱਕ ਸ਼ਬਦ ਨੇ ਅੱਲਾ ਯਾਰ ਜਿਹਨੂੰ ਸਤਿਗੁਰੂ ਨੇ 22 ਮੰਜੀਆਂ ਵਿੱਚੋਂ ਇੱਕ ਮੰਜੀ ਦਿੱਤੀ, ਇੱਕ ਸ਼ਬਦ ਸੁਣਿਆ ਭਾਈ ਸਾਹਿਬ ਭਾਈ ਪਾਰੋ ਪਰਮਹੰਸ ਤੋਂ, ਅੰਦਰ ਨੂੰ ਪ੍ਰਕਾਸ਼ ਮਿਲ ਗਿਆ। ਬਾਬੇ ਅਦਲੀ ਵਰਗੇ ਗੁਰੂ ਰਾਮਦਾਸ ਦੇ ਸਿੱਖ ਇੱਕ ਇੱਕ ਸ਼ਬਦ ਸੁਣਾ ਕੇ ਲੋਕਾਂ ਦੇ ਅੰਦਰ ਨੂੰ ਚਾਨਣ ਕਰ ਗਏ। ਜਿਹੜੇ ਇੱਕ ਇੱਕ ਸ਼ਬਦ ਨੇ ਚਾਨਣ ਦਿੱਤਾ, ਮੇਰੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਸਾਰਿਆਂ ਸ਼ਬਦਾਂ ਨੂੰ ਇੱਕ ਥਾਂ 'ਤੇ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਇਸ ਪ੍ਰਕਾਸ਼ ਨੂੰ ਅਸੀਂ 400 ਸਾਲਾਂ ਦੇ ਰੂਪ ਵਿੱਚ ਮਨਾਇਆ ਹੈ। ਮੈਂ ਇੱਥੇ ਬਾਣੀ ਸੰਬੰਧੀ ਆਪ ਨਾਲ ਅਰਜ਼ ਕਰਨੀ ਚਾਹੁੰਦਾ। ਬਾਣੀ ਤੋਂ ਅੱਗੇ ਕੁਰਬਾਨੀ ਵਾਲੀ ਸ਼ਤਾਬਦੀ ਆਉਂਦੀ ਪਈ ਹੈ। ਚੇਤੇ ਰੱਖਿਓ, ਸ਼ਹਾਦਤ ਅਤੇ ਇਬਾਦਤ ਇਹ ਸਿੱਖਾਂ ਦੇ 2 ਬੁਨਿਆਦੀ ਉਸੂਲ ਨੇ। ਇਬਾਦਤ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਜੀਣੀ ਕਿਵੇਂ ਹੈ, ਅਤੇ ਸ਼ਹਾਦਤ ਸਾਨੂੰ ਦੱਸਦੀ ਹੈ ਅਸੀਂ ਮਰਨਾ ਕਿਵੇਂ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਤੇਰੀ ਜੀਵਨ ਜਾਂਚ ਕੀ ਹੈ, ਅਤੇ ਕੁਰਬਾਨੀ ਸਾਨੂੰ ਦੱਸਦੀ ਹੈ ਤੈਨੂੰ ਮਰਨਾ ਕਿਸ ਤਰ੍ਹਾਂ ਚਾਹੀਦਾ ਹੈ। ਸਿਮਰਨ ਸਾਨੂੰ ਅੰਦਰ ਦੀ ਅਡੋਲਤਾ ਦਿੰਦਾ ਹੈ, ਅਤੇ ਸ਼ਹਾਦਤ ਜਿਹੜੀ ਹੈ ਉਹ ਸਾਡੇ ਅੰਦਰ ਦੀ ਅਦੋਲਤਾ ਨੂੰ ਪ੍ਰਗਟ ਦੁਨੀਆ ਵਿੱਚ ਸੀਸ ਦੇ ਕੇ ਕਰ ਦਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਾਇਆ ਹੈ। ਸ਼ਬਦ ਅਸੀਂ ਬੜੀ ਵਾਰੀ ਪੜ੍ਹਦੇ ਹਾਂ, ਪਰ ਰੱਬ ਮਿਹਰ ਕਰੇ ਬਾਣੀ ਤਾਂ ਅੱਜ ਤੋਂ ਤਕਰੀਬਨ ਕਈ ਸਦੀਆਂ ਪਹਿਲਾਂ ਆਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਈ। ਪਰ ਖਿਮਾ ਕਰਿਓ, ਗੁਰੂ ਕਾ ਸ਼ਬਦ ਹਿਰਦੇ ਵਿੱਚ ਕਿਸੇ ਵਿਰਲੇ ਵਿਰਲੇ ਗੁਰਸਿੱਖ ਦੇ ਆਇਆ। ਇਹ ਸੰਸਾਰ 'ਤੇ ਸਦੀਆਂ ਭਰ ਦੀ ਆਈਏ, ਅਤੇ ਜਿਸ ਦੇ ਹਿਰਦੇ ਵਿੱਚ ਬਾਣੀ ਆਈ ਉਹਨੂੰ ਬਾਬਾ ਜੀ ਨੇ ਕਿਹਾ ਪਰਮੇਸ਼ਰ ਦਿੱਤਾ ਬੰਨਾ। ਇਹ ਬਾਣੀ ਦਾ ਪ੍ਰਕਾਸ਼ ਹੀ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾਂ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆਂ ਸਭਨੀ ਜਾਈ। ਮਹਾਰਾਜ ਕਹਿੰਦੇ ਨੇ ਜੇ ਪ੍ਰਕਾਸ਼ ਕਰਨੇ ਤੇ ਅਰਦਾਸ ਕਰ ਧੁਰ ਕੀ ਬਾਣੀ ਆਈ, ਇਹ ਬਾਣੀ ਤੇਰੇ ਖਿਰਦੇ ਵਿੱਚ ਕਿਤੇ ਵਸ ਜਾਵੇ, ਤੈਨ ਸਗਲੀ ਚਿੰਤ ਮਿਟਾਈ। ਸਹਿ ਬਖਸ਼ਿਸ਼ ਪੈ ਕਰਦੇ ਹਾਂ ਕਿ ਪ੍ਰਕਾਸ਼ ਤਾਂ ਹੈ ਜੇ ਤੇਰੇ ਅੰਦਰ ਗੁਰੂ ਕਾ ਸ਼ਬਦ ਵਸ ਜਾਵੇ। ਸਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇੱਕ ਥਾਂ 'ਤੇ ਇਕੱਤਰ ਕਰ ਦਿੱਤੀ। ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਅਤੇ ਉਸ ਦਿਨ ਇਹ ਸ਼ਬਦ ਕਹਿ ਸਨ ਕਿ ਅੱਜ ਤੋਂ ਬਾਅਦ ਪੰਥ ਗੁਰੂ ਗ੍ਰੰਥ ਸਾਹਿਬ ਦੇ ਵਾਕ ਨੂੰ ਸੁਣੇ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਨੂੰ ਸੁਣੇ। ਅਤੇ ਪਹਿਲਾ ਸ਼ਬਦ ਵੀ ਇਹ ਸਾਨੂੰ ਬਖਸ਼ ਕੇ ਗਏ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਭਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ, ਇਹਨਾਂ ਦਾ ਇੱਕ ਇੱਕ ਪ੍ਰਮਾਣ ਮੈਂ ਹੋਰ ਅਰਜ਼ ਕਰਨਾ ਚਾਹੁੰਦਾ। ਗੁਰਸਿੱਖੋ, ਦੁਨੀਆਂ ਦੇ ਅਨੇਕਾਂ ਪਦਾਰਥ ਚੱਕੇ ਨੇ, ਪਰ ਇਸ ਪ੍ਰਕਾਸ਼ ਕਰਨ ਵਾਲੇ ਦਾਤੇ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ। ਕਹਿਣ ਲੱਗੇ ਮੈਂ ਤੈਨੂੰ ਸਿਰਫ ਦੋ ਚਾਰ ਗੱਲਾਂ ਕਹਿਣੀਆਂ ਚਾਹੁੰਦਾ ਜੇ ਤੂੰ ਮੰਨ ਲੈ। ਪਹਿਲੀ ਗੱਲ, ਤੂੰ ਬਹੁਤ ਕੁਝ ਚਾਹ ਕੇ ਦੇਖਿਆ, ਤੇਰੇ ਅੰਦਰ ਦੀ ਭੁੱਖ ਤੇ ਪਿਆਸ ਨਹੀਂ ਮਿਟੀ, ਮੇਰੇ ਤੇ ਭਰੋਸਾ ਕਰਕੇ ਇਸ ਬਾਣੀ ਦਾ ਇੱਕ ਸ਼ਬਦ ਤੂੰ ਚੱਕ ਕੇ ਦੇਖ, ਇਹ ਅੰਮ੍ਰਿਤ ਨਾਲ ਭਰੀਏ, ਇੱਕ ਬੂੰਦ ਚੱਖੇ ਤੇਰੇ ਅੰਦਰ ਅੰਮ੍ਰਿਤ ਵਸ ਜਾਏਗਾ। ਦੂਜਾ ਬਚਨ ਕੀਤਾ, ਤੂੰ ਰੰਗ ਤਮਾਸ਼ੇ ਦੁਨੀਆ ਦੇ ਅੱਖਾਂ ਨਾਲ ਬੜਾ ਦੇਖੇ ਨੇ, ਇੱਕ ਵਾਰੀ ਅੱਖਾਂ ਨਾਲ ਗੁਰੂ ਕੇ ਸ਼ਬਦ ਦੇ ਦਰਸ਼ਨ ਕਰ, ਤੇਰੇ ਅੰਦਰ ਨੂੰ ਤ੍ਰਿਪਤੀ ਮਿਲ ਜਾਏਗੀ। ਨਾਲ ਬਚਨ ਕੀਤਾ, ਤੂੰ ਦੁਨੀਆ ਦੇ ਅਨੇਕਾਂ ਬੋਲ ਸੁਣੇ ਨੇ, ਇੱਕ ਵਾਰੀ ਗੁਰੂ ਕਾ ਸ਼ਬਦ ਸੁਣ ਕੇ ਦੇਖ, ਤੇਰੇ ਕੰਨਾਂ ਦੇ ਕਟੋਰੇ ਅੰਮ੍ਰਿਤ ਨਾਲ ਤ੍ਰਿਪਤ ਹੋ ਜਾਣਗੇ। ਨਾਲ ਬਚਨ ਕੀਤਾ, ਗਲੇ ਵਿੱਚ ਤੂੰ ਅਨੇਕਾਂ ਹਾਰ ਪਾਏ ਨੇ, ਪਰ ਕਿਤੇ ਗਲੇ ਵਿੱਚ ਗੁਰੂ ਕਾ ਸ਼ਬਦ ਹਾਰ ਪਰੋ ਕੇ ਦੇਖ, ਤੇ ਜਿਸ ਗਲੇ ਵਿੱਚ ਸ਼ਬਦ ਦਾ ਹਾਰ ਪੈ ਜਾਏ ਉਸ ਗਲੇ ਵਿੱਚੋਂ ਜਮਾਂ ਦੀ ਫਾਈ ਕੱਟੀ ਜਾਂਦੀ ਹੈ। ਪ੍ਰਕਾਸ਼ ਅਸੀਂ ਮਨਾਇਆ ਤੇ ਸਾਹਿਬ ਨੇ ਸਾਨੂੰ ਅੰਦਰ ਦੇ ਪ੍ਰਕਾਸ਼ ਲਈ ਬਚਨ ਦਿੱਤਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਖਾਰੀ ਰੇ। ਭਾਈ ਗੁਰਦਾਸ ਨੇ ਤਾਂ ਮੋਹਰ ਪੱਕੀ ਲਾ ਦਿੱਤੀ ਇੱਕ ਹੋਰ, ਕਹਿਣ ਲੱਗੇ ਜਿਹੜੀ ਚੀਜ਼ ਵੀ ਤੈਨੂੰ ਚਾਹੀਦੀ ਏ ਗੁਰੂ ਕੇ ਸ਼ਬਦ ਵਿੱਚੋਂ ਨਹੀਂ। ਉਹਨਾਂ ਦੇ ਅਸੀਂ ਕਵਿਤ ਬੜੀ ਵਾਰੀ ਪੜ੍ਹਦੇ ਹਾਂ ਕਿ ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੀ। ਗੁਰਬਾਣੀ ਵਿੱਚ ਸਾਰੇ ਪਦਾਰਥ ਨੇ, ਪਰ ਖੋਜੇਗਾ ਤੇ ਪ੍ਰਾਪਤ ਹੋਣਗੇ। ਭੁੱਖ ਲੱਗੇਗੀ ਤੇ ਗੁਰੂ ਕੀ ਬਾਣੀ ਕੋਲ ਆਈ ਤੇਰੇ ਅੰਦਰ ਦੀ ਤ੍ਰਿਪਤੀ ਹੋਵੇਗੀ। ਭਾਈ ਗੁਰਦਾਸ ਕਿਹੜੇ ਕਿਹੜੇ ਪਦਾਰਥ, ਤੇ ਉਹ ਸਮਝਾਉਂਦੇ ਨੇ ਕਿ ਸਮੁੰਦਰ ਦੇ ਕਿਨਾਰੇ ਸੈਰ ਕਰਕੇ ਨਾ ਚਲਾ ਜਾਈ, ਅਰਦਾਸ ਕਰ ਤੈਨੂੰ ਸਮੁੰਦਰ ਵਿੱਚ ਡੁੱਬਣ ਦੀ ਜਾਂਚ ਆ ਜਾਏ। ਜਿਹੜੇ ਡੂੰਘੇ ਡੁੱਬ ਜਾਣ ਉਹ ਮੋਤੀ ਲੈ ਕੇ ਬਾਹਰ ਨਿਕਲਦੇ ਨੇ। ਜੰਗਲਾਂ ਵਿੱਚ ਕੇਵਲ ਤੂੰ ਸੈਰ ਕਰਨਾ ਜਾਈ, ਤੈਨੂੰ ਰੁੱਖ ਦੀ ਪਹਿਚਾਣ ਆ ਜਾਏ ਤੇ ਚੰਦਨ ਵੀ ਮਿਲੇਗਾ। ਪਹਾੜਾਂ ਤੇ ਕੇਵਲ ਘੁੰਮਣ ਨਾ ਜਾਈ, ਤੈਨੂੰ ਪੱਥਰਾਂ ਦੀ ਪਹਿਚਾਣ ਹੋ ਜਾਏ ਤੇ ਕੀਮਤੀ ਲਾਲ ਵੀ ਮਿਲੇਗਾ। ਗੁਰੂ ਕੋਲ ਕੇਵਲ ਸਮਾਂ ਪਾਸ ਕਰਨ ਆਈ, ਅੰਦਰ ਦਾ ਖੋਜੀ ਬਣ ਕੇ ਆਈ, ਤੈਨੂੰ ਮੋਤੀ ਵੀ ਮਿਲਣਗੇ, ਤੈਨੂੰ ਲਾਲ ਵੀ ਮਿਲਣਗੇ, ਸੱਚ ਜਾਣੀ ਤੈਨੂੰ ਅੰਦਰੋਂ ਨਾਮ ਦੀ ਸੁਗੰਧੀ ਵੀ ਮਿਲੇਗੀ। ਇਹ ਸੀ ਗੁਰੂ ਕਾ ਪ੍ਰਕਾਸ਼। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ, ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬੈ ਸਾਵਈ। ਪਿਆਰਿਓ ਜੇ ਪ੍ਰਕਾਸ਼ ਮਨਾਇਆ ਜੇ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੇਜੈ ਸੋਈ ਸੋਈ ਨੇ ਪਜਾਵੀ। ਜਿਹੜਾ ਜਿਹੜਾ ਖੋਜੇਗਾ ਉਹਨੂੰ ਇਹ ਦਾਤ ਮਿਲੇਗੀ, ਪਰ ਖੋਜਣਾ ਕਿਵੇਂ ਕਹਿ? ਆਪਾਂ ਪਾਠ ਤਾਂ ਕਰਨੇ ਹਾਂ, ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਜੇ ਸਤਿਕਾਰ ਨਹੀਂ ਕੀਤਾ, ਜੇ ਗੁਰੂ ਦਾ ਸਤਿਕਾਰ ਨਹੀਂ ਕਰਦਾ ਤੇ ਸੱਜਣਾ ਅੰਦਰ ਤੇਰੇ ਨੂੰ ਪ੍ਰਕਾਸ਼ ਕਿਵੇਂ ਮਿਲ ਜਾਏਗਾ? ਅਸੀਂ ਕੇਵਲ ਇਹ ਨਾ ਰੁੱਖਾਪਣ ਬਣਾ ਲਈਏ ਕਿ ਦੇਖੋ ਜੀ ਅਸੀਂ ਕੇਵਲ ਸ਼ਬਦ ਮੰਨਿਆ। ਮੈਂ ਕਹਿੰਦਾ ਮੰਨੋ, ਸ਼ਬਦ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਰ ਜਿਸ ਪਵਿੱਤਰ ਕਾਗਜ਼ 'ਤੇ ਗੁਰੂ ਦਾ ਸ਼ਬਦ ਲਿਖਿਆ ਉਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਦਬ ਵੀ ਅੰਦਰੋਂ ਕਰਨ ਦੀ ਜਾ ਸਿੱਖ। ਸਤਿਗੁਰੂ ਜੀ ਨੇ ਅਦਬ ਕੀਤਾ, ਪ੍ਰਕਾਸ਼ ਕਰਕੇ ਸ਼ਾਮ ਨੂੰ ਸੁੱਖ ਆਸਣ ਵੇਲੇ ਇੱਕ ਗੱਲ ਕਹਿ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਮ ਨੂੰ ਸੁੱਖ ਆਸਣ ਪਲੰਘ ਸਾਹਿਬ 'ਤੇ ਹੋਇਆ ਕਰੇਗਾ, ਅਸੀਂ ਰਾਤ ਨੂੰ ਥੱਲੇ ਵਿਸ਼ਰਾਮ ਕਰਾਂਗੇ। ਪਿਆਰਿਆ ਤੈਨੂੰ ਗੁਰੂ ਕਾ ਅਦਬ ਕਰਨ ਦੀ ਜਾਚ ਦਿੱਤੀ। ਗੁਰੂ ਕੇ ਸ਼ਬਦ ਨੇ ਭਾਈ ਲਹਿਣਾ ਜੀ ਦੇ ਅੰਦਰ ਨੂੰ ਪ੍ਰਕਾਸ਼ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਪ੍ਰਕਾਸ਼ ਕਰਨ ਵਾਲੇ ਸ਼ਬਦ ਸਤਿਗੁਰੂ ਨੇ ਇੱਕ ਥਾਂ 'ਤੇ ਇਕੱਤਰ ਕਰ ਦਿੱਤੇ। ਇਸ ਗੁਰੂ ਕੀ ਬਾਣੀ ਨੂੰ ਪੜ੍ਹਨ ਵਾਲਿਆਂ ਨੂੰ ਫਿਰ ਅੰਦਰ ਦੀ ਇੰਨੀ ਉਡੋਲਤਾ ਮਿਲੀ, ਅਤੇ ਅਡੋਲਤਾ ਦਾ ਸੰਬੰਧ ਕੇਵਲ ਉਮਰ ਨਾਲ ਨਹੀਂ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਅਡੋਲਤਾ ਮਿਲੀ। 5 ਸਾਲ ਅਤੇ 7 ਸਾਲ ਦੇ ਬਾਬੇ ਵੀ ਅਡੋਲ ਰਹਿ ਕੇ ਸ਼ਹਾਦਤ ਦਾ ਜਾਮ ਪੀ ਗਏ, ਅਤੇ 77 ਸਾਲ ਦੀ ਮਾਤਾ ਗੁਜਰੀ, ਉਹ ਵੀ ਰੱਬ ਦੇ ਭਾਣੇ ਨੂੰ ਮੰਨ ਕੇ ਸ਼ਹਾਦਤ ਦਾ ਜਾਮ ਪੀ ਗਈ। ਅਡੋਲਤਾ ਅਡੋਲਤਾ ਹੈ, ਇੱਕ ਪਾਸੇ ਬਜ਼ੁਰਗ ਨੇ, ਇੱਕ ਪਾਸੇ ਕੇਵਲ ਦੁਨੀਆ ਦੀ ਸ਼ਬਦਾਵਲੀ, ਗੁਰਮਤ ਦੀ ਨਹੀਂ, ਸਾਡੇ ਬਾਬੇ ਨੇ, ਬੱਚੇ ਨਹੀਂ, ਆਰਬਲਾ ਬੱਚਿਆਂ ਵਾਲੀ ਏ, ਪਰ ਅੰਦਰ ਬਾਬਿਆਂ ਵਾਲਾ ਹੈ। ਤਾਂ ਹੀ ਤਾਂ ਅਸੀਂ ਸ਼ਬਦ ਵਰਤਨੇ ਹਾਂ ਇਹਨਾਂ ਲਈ। ਬਾਬੇ ਮਾਤਾ ਗੁਜਰੀ ਜੀ, 2 ਛੋਟੇ ਲਾਲ, ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਬੜੀ ਧੂਮ ਧਾਮ ਨਾਲ ਮਨਾਇਆ ਹੈ ਅਤੇ ਮੈਂ ਅਰਜ਼ ਕਰਾਂ, ਦੇਖੋ ਉਸ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਲਾਂ ਨੂੰ ਆਪਣੇ ਹੱਥੀ ਤੋਰਿਆ ਹੈ। ਭਾਵੇਂ ਆਪ ਜੀ ਨੇ ਇਹ ਬਚਨ ਸ਼ੁਰੂ ਸੁਣੇ ਵੀ ਨੇ, ਪਰ ਮੈਂ ਅੱਜ ਸੰਖੇਪ ਵਿੱਚ ਫਿਰ ਅਰਜ਼ ਕਰਨੀ ਚਾਹੁੰਦਾ ਹਾਂ। ਜਿਸ ਦਿਨ 22 ਦਸੰਬਰ ਸੰਨ 1704 ਨੂੰ ਗੁਰੂ ਕਲਗੀਧਰ ਜੀ ਦੇ ਵੱਡੇ ਲਾਲ ਅਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ ਮਰਜੀਵੜੇ ਸਿੱਖ ਸ਼ਹੀਦ ਹੁੰਦੇ ਨੇ, ਉਸ ਦਿਨ ਗੁਰੂ ਕਲਗੀਧਰ ਜੀ ਦਾ ਆਗਮਨ ਪੁਰਬ ਸੀ। ਮੇਰੇ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਦੇ ਅਤੇ ਆਪਣੇ ਪੜਦਾਦੇ ਦੇ ਬਚਨਾਂ ਨੂੰ ਦੁਨੀਆ ਸਾਹਮਣੇ ਕਮਾ ਕੇ ਦੱਸਿਆ। ਉਹ ਬਚਨ ਸਨ, ਭਾਵੇਂ ਸ਼ਬਦ ਨਰ ਵਰਤੇ ਹੈ ਪਰ ਕਾਰਜ ਸਿੱਧੀ ਲਈ ਪਿਤਾ ਜੀ ਨੇ ਕਿਹਾ ਸੀ ਕਿ ਅਸਲ ਵਿੱਚ ਬ੍ਰਹਮ ਨੂੰ ਪਹਿਚਾਨਣ ਵਾਲਾ ਉਹ ਏ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਂ ਕਾ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕਾ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇਹ ਦੱਸਣ ਲਈ ਦੁਨੀਆ ਦੇ ਨਰੋ, ਨਰ ਅਸੀਂ ਸ਼ਬਦ ਆਮ ਬੰਦੇ ਲਈ ਵਰਤਾਂਗੇ, ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਦੱਸਿਆ ਕਿ ਕੱਲ੍ਹ ਨੂੰ ਤੂੰ ਇਸ ਤਰ੍ਹਾਂ ਦਾ ਭਾਣਾ ਮੰਨੀ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, 22 ਦਸੰਬਰ ਸੰਨ 1704 ਨੂੰ ਕਲਗੀਧਰ ਸੱਚੇ ਪਿਤਾ ਜੀ ਦਾ 39ਵਾਂ ਗੁਰਪੁਰਬ ਹੈ। ਮੈਂ ਅਰਜ਼ ਕਰਾਂ ਕਿ ਉਸ ਦਿਨ ਕੌਮ ਦੀ ਝੋਲੀ ਵਿੱਚ ਇਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਜੀ ਨੇ ਆਪਣੇ ਆਗਮਨ ਪੁਰਬ ਵਾਲੇ ਦਿਨ ਆਪਣੇ ਲਾਲਾਂ ਨੂੰ ਇਸ ਕੌਮ ਤੋਂ ਕੁਰਬਾਨ ਕੀਤਾ। ਅਕਸਰ ਜਿਤਨੇ ਪਹਿਲੇ ਪੁਰਬ ਮਨਾਏ ਸਨ ਉਦਨ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਸਨ। ਹਜ਼ੂਰ ਦਾ 10ਵਾਂ ਆਗਮਨ ਪੁਰਬ ਸੀ ਅਤੇ ਰਾਜਾ ਰਤਨ ਰਾਏ ਪ੍ਰਸਾਦੀ ਖਾਤੀ, 5 ਕਲਾ ਸ਼ਸਤਰ ਅਤੇ ਘੋੜੇ ਲੈ ਕੇ ਆਇਆ। ਹਜ਼ੂਰ ਦਾ 11ਵਾਂ ਆਗਮਨ ਪੁਰਬ ਸੀ ਅਤੇ ਕਾਬਲ ਦੀ ਸੰਗਤ ਕੀਮਤੀ ਸ਼ਮਿਆਨਾ ਲੈ ਕੇ ਆਈ। ਹਜ਼ੂਰ ਦੇ ਉਸ ਤੋਂ ਅਗਾਂਹ ਪੁਰਬ ਆਏ, ਸਿੱਖਾਂ ਨੇ ਆਪਣੇ ਵੱਲੋਂ ਬੇਅੰਤ ਭੇਟਾਵਾਂ ਰੱਖੀਆਂ ਅਤੇ ਅੱਜ 39ਵਾਂ ਪੁਰਬ ਆਇਆ। ਜਿਸ ਚਰਨਾਂ ਵਿੱਚ ਸਿੱਖ ਸੰਗਤ ਭੇਟਾਵਾਂ ਰੱਖਦੀ ਸੀ ਉਸ ਕਲਗੀ ਵਾਲੇ ਸੱਚੇ ਪਾਤਸ਼ਾਹ ਨੇ ਆਪਣੇ ਆਗਮਨ ਵਾਲੇ ਦਿਨ ਆਪਣੇ ਦੋ ਪੁੱਤਰਾਂ ਨੂੰ ਕੌਮ ਦੀ ਝੋਲੀ ਵਿੱਚ ਪਾ ਦਿੱਤਾ। ਸਹਿਬ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਦੋਨਾਂ ਲਾਲਾਂ ਨੂੰ ਤੋਰਿਆ। ਮੈਂ ਸਿਰਫ ਪੰਛੀ ਝਾਂਤ ਅਰਜ਼ ਕਰਨੀ ਚਾਹੁੰਦਾ, ਜੇ ਵੱਡੇ ਨੂੰ ਤੋਰਦੇ ਨੇ ਤਾਂ ਉਸ ਵੇਲੇ ਵੀ ਅਕਾਲ ਦਾ ਸ਼ੁਕਰ ਏ, ਜੇ ਜੇ ਛੋਟੇ ਬਾਬਾ ਜੁਝਾਰ ਸਿੰਘ ਨੂੰ ਤੋਰਦੇ ਨੇ ਤਾਂ ਉਸ ਵੇਲੇ ਵੀ ਉਹਨਾਂ ਨੂੰ ਹਦਾਇਤ ਕਰਦੇ ਨੇ ਕਿ ਰੱਬ ਦਾ ਹੁਕਮ ਮੰਨਦਿਆਂ ਸ਼ਹਾਦਤ ਦਾ ਜਾਮ ਪੀ ਜਾਣਾ ਪਰ ਅੰਦਰ ਦੀ ਅਡੋਲਤਾ ਨੂੰ ਆਂਚ ਨਾ ਆਵੇ। ਸੰਸਾਰ ਦੇ ਲੋਕੋ, ਅੱਜ ਕੋਈ ਵੀ ਮਨੁੱਖ ਹੈ ਉਹ ਪਹਿਲਾਂ ਆਪਣੇ ਪਰਿਵਾਰ ਦਾ ਸੋਚਦਾ ਹੈ, ਬਾਅਦ ਵੀ ਸੰਸਾਰ ਦਾ ਸੋਚਦਾ ਹੈ। ਮੇਰੇ ਸਤਿਗੁਰੂ ਨੇ ਖਾਲਸੇ ਲਈ, ਕੌਮ ਲਈ, ਆਪਣੇ ਇਹਨਾਂ ਪੁੱਤਰਾਂ ਦੇ ਲਈ ਆਪਣੇ ਚਾਰੇ ਲਾਲ ਵਾਰ ਦਿੱਤੇ। ਇੱਥੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ, ਇਹਨੂੰ ਕਰਮ ਕਾਂਡ ਵਾਲੇ ਪਾਸੇ ਨਾ ਲਿਓ ਕਿਉਂਕਿ ਵਿਆਖਿਆ ਕਰਨ ਲਈ ਮੈਂ ਸ਼ਬਦ ਨੂੰ ਥੋੜ੍ਹਾ ਜਿਹਾ ਆਧਾਰ ਬਣਾਇਆ। ਸੰਸਾਰ ਦੀਆਂ ਮਾਵਾਂ ਜਦੋਂ ਆਪਣੇ ਪੁੱਤਰਾਂ ਤੋਂ ਕੁਰਬਾਨ ਜਾਂਦੀਆਂ ਨੇ, ਕੋਈ ਪੁੱਤਰ ਦੇ ਵਿਆਹ 'ਤੇ ਪਾਣੀ ਵਾਰ ਕੇ ਪੀਂਦੀ ਏ, ਕੋਈ ਪੁੱਤਰ ਤੋਂ ਬਾਪ ਰੁਪਈਏ ਵਾਰਦਾ ਹੈ, ਪਿੰਡਾਂ ਵਿੱਚ ਮਾਈਆਂ ਆਪਣੇ ਪੁੱਤਰਾਂ ਤੋਂ ਮਿੱਟੀ ਵਾਰ ਵਾਰ ਕੇ ਸੱਟਦੀਆਂ ਨੇ, ਪਰ ਗੁਰੂ ਕੇ ਸਿੱਖੋ ਕਾਹਦੇ ਲਈ? ਉਹਨਾਂ ਦੀ ਇੱਕ ਮਨੌਤ ਹੈ, ਪਾਣੀ ਵਾਰਨਾ, ਮਿੱਟੀ ਵਾਰਨੀ, ਮਰਚਾਂ ਵਾਰਨੀਆਂ, ਮੇਰੇ ਬੱਚੇ ਨੂੰ ਤੱਤੀ ਵਾਹ ਨਾ ਲੱਗੇ। ਮੇਰੇ ਸਾਹਿਬ ਨੇ ਕਿਹਾ ਇਹ ਤਾਂ ਕਰਮ ਕਾਂਡੀ ਲੋਕ ਕਿ ਕੇਵਲ ਪਾਣੀ ਪੈਸੇ ਅਤੇ ਆਹ ਦੁਨੀਆਂ ਦੀ ਮਿੱਟੀ ਤਾਂ ਸਾਰੀ ਦੁਨੀਆਂ ਪੁੱਤਰਾਂ ਤੋਂ ਵਾਰ ਦੀਏ। ਮੈਂ ਖਾਲਸਾ ਪੁੱਤਰ ਪਾਣੀ ਧਨ ਨਹੀਂ, ਮੈਂ ਆਪਣੇ ਚਾਰੇ ਪੁੱਤਰ ਹੀ ਤੇਰੇ ਤੋਂ ਵਾਰ ਜਾਣਾ। ਉੱਥੇ ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸ਼ਬਦ ਕਿਹਾ, ਪਾਣੀ ਵਾਰਨਾ ਨਹੀਂ, ਪੈਸਾ ਵਾਰਨਾ ਨਹੀਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਖਜ਼ਾਨ। ਚਾਰਾਂ ਨੂੰ ਆਪਣੇ ਹੱਥੀ ਤੋਰਦੇ ਨੇ, ਬਾਬਾ ਅਜੀਤ ਸਿੰਘ ਨੂੰ ਤੋਰਿਆ, ਬਾਬਾ ਜੁਝਾਰ ਸਿੰਘ ਨੂੰ ਤਾਂ ਤੋਰਦਿਆਂ ਇਹ ਸ਼ਬਦ ਕਹਿ ਸਨ, ਬੇਟਾ ਹੁਣ ਮੇਰੇ ਨੇਤਰਾਂ ਸਾਹਮਣੇ ਮੇਰੇ ਘਰ ਦੀ ਤੂੰ ਆਖਰੀ ਨਿਸ਼ਾਨੀ ਹੈ, ਅਤੇ ਸ਼ਬਦ ਸਨ, ਬੇਟਾ ਤੁਮ ਹੀ ਉਹ ਪੰਥ ਕੇ ਬੇੜੇ ਕੇ ਖਵਈਆਂ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆਂ, ਲੈ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆਂ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਭਈਆਂ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਸਾਡੀ ਖਾਤਰ, ਸਾਡੇ ਗਲੇ ਨੂੰ ਸੁੱਖ ਦੇਣ ਲਈ, ਅੰਦਰ ਨੂੰ ਸੁੱਖ ਦੇਣ ਲਈ ਸਤਿਗੁਰੂ ਜੀ ਨੇ ਆਪਣੇ ਲਾਲ ਤੋਰੇ, ਉੱਧਰ ਠੰਡਾ ਬੁਰਜ ਖੈ। ਦੇਖੋ ਅੱਜ ਵੀ ਅਸੀਂ ਝਾਤੀ ਮਾਰਨੇ ਹਾਂ, ਕਹਿਣਾ ਬਹੁਤ ਸੌਖਾ ਹੈ। ਮੈਂ ਇਹਨਾਂ ਵੀਰਾਂ ਨੂੰ ਇਹ ਗੱਲ ਕਹੀ, ਕਦੀ ਵੀ ਜੋ ਪਰਮਾਤਮਾ ਕਰਦਾ ਸਿੱਖ ਕੇਵਲ ਰਜ਼ਾ ਮੰਨਣ ਵਾਲਾ ਹੈ। ਮੈਂ ਅੱਗੇ ਅਰਜ਼ ਕਰਨੀ ਜ਼ਫਰਨਾਮੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਹੁਕਮ ਰਜ਼ਾਈ ਚੱਲਣਾ, ਅਤੇ ਜ਼ਫਰਨਾਮੇ ਦਾ ਪਹਿਲਾ ਸ਼ੇਰ ਹੀ ਐਵੇ ਕਿ ਰੱਬ ਜੀ, ਪਰਮਾਤਮਾ ਜੀ, ਮੈਂ ਆਪਣੇ ਮਰਜੀਵੜੇ ਸ਼ਹੀਦ ਸਿੱਖਾਂ ਦੀ ਦਾਸਤਾਨ, ਆਪਣੇ ਪੁੱਤਰਾਂ ਦੀ ਦਾਸਤਾਨ ਅਤੇ ਇੱਕ ਸੱਚ ਦੀ ਚਿੱਠੀ ਲਿਖਣ ਲੱਗਾ, ਸਭ ਤੋਂ ਪਹਿਲਾ ਸ਼ੇਰ ਹੈ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਦੇ, ਮੈਨੂੰ ਰਜ਼ਾ ਵਿੱਚ ਰਹਿਣ ਦੀ ਦਾਤ ਬਖਸ਼। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਅਤੇ ਸ਼ਬਦਾ ਅੱਗਾ ਹੈ ਰਜ਼ਾ ਬਖਸ਼, ਰਜ਼ਾ ਵਿੱਚ ਰਹਿਣ ਦੀ ਦਾਤ। ਉਹ ਤਾਂ ਆਪ ਹਜ਼ੂਰ ਰਜ਼ਾ ਵਿੱਚ ਰਹਿੰਦੇ ਨੇ, ਪਰ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਨਾ, ਇਹਦਾ ਮਤਲਬ ਇਹ ਨਹੀਂ ਕਿ ਕੇਵਲ ਗੁਰੂ ਲਈ, ਇਹਦਾ ਭਾਵ ਇਹ ਹੈ ਕਿ ਸਿੱਖਾਂ ਤੂੰ ਜੁੱਗਾਂ ਤੱਕ ਇਹ ਸ਼ੇਰ ਪੜ੍ਹਨੇ ਨੇ, ਅਤੇ ਅਰਦਾਸ ਇਹ ਕਰੀ ਕਿ ਸਭ ਕੁਝ ਵੀ ਚਲਾ ਜਾਏ ਅਤੇ ਰੱਬ ਦੇ ਚਰਨਾਂ ਵਿੱਚੋਂ ਝੋਲੀ ਅੱਡ ਕੇ ਰਜ਼ਾ ਮੰਗਣ ਦੀ ਜਾਤ ਮੰਗੀ। ਸਾਹਿਬ ਕਿਰਪਾਲੂ ਨੇ ਰਜ਼ਾ ਵਿੱਚ ਰਹੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰੋਜ਼ੀ ਦੇਖੋ, ਰਿਹਾ ਕੁਨ ਰਹੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਸਤਿਗੁਰੂ ਦੇ ਦੋਨੋਂ ਲਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਸੇ ਸਰਹੰਦ ਨੂੰ ਤੋਰਦਿਆਂ ਹੋਇਆਂ ਠੰਡੇ ਬੁਰਜ ਤੋਂ ਮਾਤਾ ਜੀ ਨੇ ਜਿੱਥੇ ਸ਼ਹੀਦ ਕੀਤਾ, ਉੱਧਰ ਤੋਰਦਿਆਂ ਅਖੀਰਲੇ ਜਿਹੜੇ ਸ਼ਬਦ ਕਹੇ, ਉਹ ਅੰਦਰ ਨੂੰ ਟੁੰਬਣ ਵਾਲੇ, ਅੰਦਰ ਦੀ ਅਡੋਲਤਾ ਨੂੰ ਪ੍ਰਗਟ ਕਰਨ ਵਾਲੇ, ਅਤੇ ਉਸ ਕਵੀ ਸੱਜਣ ਨੇ ਕਿਹਾ, ਕਹਿਣ ਲੱਗੇ ਤੁਰ ਲੱਗਿਆਂ ਸ਼ਬਦ ਸਨ ਕਿ ਆਓ ਬੇਟਾ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ, ਕੇਸ਼ੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਬੇਟਾ ਤੁਮਕੋ ਦੁਲਹਾ ਬਣਾ ਤੋ ਲੂੰ। ਬਸ ਇੱਥੇ ਦਾਦੀ ਨੇ ਗੁਰਬਾਣੀ ਦੀ ਗੁੜਤੀ ਦੇ ਕੇ ਇਹ ਗੱਲ ਸਮਝਾਈ ਕਿ ਬਾਣੀ ਦੱਸਦੀ ਹੈ ਲਾਲ ਜੀ ਜੀਵਨ ਜੀਣਾ ਕਿਵੇਂ ਵੇ, ਅਤੇ ਜਿੱਧਰ ਤੁਸੀਂ ਚੱਲੇ ਹੋ ਇਹ ਕੁਰਬਾਨੀ ਦੱਸਦੀ ਹੈ ਸਿੱਖ ਨੇ ਮਰਨਾ ਕਿਵੇਂ। ਇਹ ਪ੍ਰਕਾਸ਼ ਅਤੇ ਸ਼ਹਾਦਤ ਦੀ ਗੱਲ ਸੀ। ਸਤਿਗੁਰੂ ਕੇ ਲਾਲ ਗਏ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਬਾਬਾ ਫਤਿਹ ਸਿੰਘ ਸ਼ਹੀਦ ਹੋਏ। ਮੈਂ ਕਹਿੰਦਾ ਸਰਹੰਦ ਦੀ ਨੀਂਹ ਨਾਲ ਫਤਿਹ ਦਾ ਬੜਾ ਸੰਬੰਧ ਹੈ। ਦੇਖੋ ਜਦੋਂ ਸ਼ਹੀਦ ਹੋਏ ਵੱਡੇ ਬਾਬਾ ਜ਼ੋਰਾਵਰ ਸਿੰਘ ਅਤੇ ਛੋਟੇ ਬਾਬਾ ਫਤਿਹ ਸਿੰਘ, ਅਤੇ ਜਿਸ ਨੇ ਸੂਬਾ ਵਜ਼ੀਰ ਖਾਂ ਨੂੰ ਮਾਰਿਆ ਉਸ ਸਿੱਖ ਦਾ ਨਾਮ ਵੀ ਭਾਈ ਫਤਿਹ ਸਿੰਘ ਸੀ। ਭਾਵਾਂ ਆਮ ਤੌਰ 'ਤੇ ਕੇਵਲ ਅਸੀਂ ਤੀਰ ਦੀ ਗੱਲ ਕਰਨੇ ਹਾਂ, ਸ਼ਹਾਦਤ ਸਭ ਤੋਂ ਛੋਟੇ ਲਾਲ ਫਤਿਹ ਸਿੰਘ, ਜਿਹਨੇ ਵਜ਼ੀਰ ਖਾਂ ਨੂੰ ਖਤਮ ਕੀਤਾ ਉਹ ਵੀ ਫਤਿਹ ਸਿੰਘ, ਅਤੇ ਜਿੱਦਣ ਕੇਸਰੀ ਨਿਸ਼ਾਨ ਚਲਾਇਆ ਉੱਦਣ ਸਿੱਕੇ ਉੱਤੇ ਵੀ ਲਿਖਿਆ ਕਿ ਦਾਤਾ ਅੱਜ ਫਤਿਹ ਕੇਵਲ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਮਿਲੀ। ਫਤਿਹ ਦਾ ਸਿੱਕਾ ਵੀ ਇੱਥੋਂ ਚੱਲਿਆ, ਅਤੇ ਹਜ਼ੂਰ ਨੇ ਕਿਹਾ ਉਹ ਸ਼ਬਦ ਲਿਖੇ ਗਏ। ਮੈਂ ਹਜ਼ੂਰ ਤਾਂ ਸ਼ਬਦ ਵਰਤਿਆ ਕਿ ਇੱਕ ਵਿਦਵਾਨ ਸੱਜਣ ਕਹਿੰਦੇ ਨੇ ਇਹ ਅਸਲ ਵਿੱਚ ਸ਼ੇਰ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ ਕਿ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹਦਾ ਭਾਵ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਦੇਗ ਅਤੇ ਤੇਗ ਦੀ ਫਤਿਹ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਮਿਲੀ ਹੈ। ਮੈਂ ਤਾਂ ਅਰਜ਼ ਕੀਤੀ ਕਿਉਂਕਿ ਇਹਦੇ ਬਾਰੇ ਵੇਰਵਾ ਦੇਣਾ ਜ਼ਰੂਰੀ ਸੀ ਕਿ ਦੂਸਰੇ ਸੱਜਣੇ ਕਹਿੰਦੇ ਆ ਕਿ ਜਿਸ ਦਿਨ ਇਹਨਾਂ ਨੀਆਂ ਨੂੰ ਖਤਮ ਕਰਕੇ ਕੇਸਰੀ ਨਿਸ਼ਾਨ ਝੁੱਲਿਆ, ਇੱਥੇ ਨਾਮ ਵੀ ਫਤਿਹਗੜ੍ਹ ਬਾਬਾ ਫਤਿਹ ਸਿੰਘ ਜੀ ਦੇ ਨਾਮ 'ਤੇ ਰੱਖਿਆ ਗਿਆ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਹੈ। ਹਜ਼ੂਰ ਕਿਰਪਾਲੂ ਨੇ ਆਪਣੇ ਹੱਥ ਵਿੱਚ ਕਲਮ ਚੁੱਕੀ ਹੈ, ਅਤੇ ਉਹ ਅੱਤ ਜ਼ਰੂਰੀ ਹੈ ਕਹਿਣਾ ਕਿ ਇਹਨਾਂ ਤਿੰਨ ਸ਼ਤਾਬਦੀਆਂ ਨੇ ਸ਼ਬਦ ਦਾ ਪ੍ਰਕਾਸ਼, ਗੁਰਬਾਣੀ ਨੇ ਜ਼ਿੰਦਗੀ ਜੀਣ ਦੀ ਦਾਤ ਦੱਸੀ, ਅਤੇ ਕੁਰਬਾਨੀ ਨੇ ਮਰਨ ਦੀ ਜਾਚ ਦੱਸੀ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਕੋਲ ਖਬਰ ਪਹੁੰਚ ਗਈ ਹੈ ਕਿ ਦਾਤਾਰ ਜੀ ਦੋਨੋਂ ਲਾਲ ਸ਼ਹੀਦ ਕਰ ਦਿੱਤੇ ਗਏ, ਅਤੇ ਇੱਥੇ ਜ਼ਰੂਰੀ ਹੈ ਜ਼ਫਰਨਾਮਾ ਤੇ ਦੂਸਰੇ ਪਾਸੇ ਸ਼ਿਕਸਤਨਾਮਾ। ਤਾਂ ਕਿਉਂਕਿ ਇੱਕ ਪਾਸੇ ਔਰੰਗਜ਼ੇਬ ਆਪਣੇ ਛੋਟੇ ਪੁੱਤਰ ਕਾਮ ਬਖਸ਼ ਨੂੰ ਚਿੱਠੀ ਲਿਖਦਾ ਹੈ, ਉਹਦੀ ਚਿੱਠੀ ਦੇ ਬੋਲ ਅੱਤ ਦੀ ਬੱਜ ਬੁੱਝ ਦਿਲੀ ਤੇ ਅੰਦਰ ਡਿੱਗੇ ਹੋਏ ਦੇ ਨੇ, ਤੇ ਕਲਗੀ ਵਾਲੇ ਦਾ ਜ਼ਫਰਨਾਮਾ ਪੜੋ, ਸਾਰਾ ਪਰਿਵਾਰ ਵਾਰ ਕੇ ਵੀ ਚੜ੍ਹਦੀ ਕਲਾ ਤੇ ਰੱਬ ਦੇ ਸ਼ੁਕਰ ਵੀ ਜੁੜੇ। ਸਭ ਤੋਂ ਪਹਿਲਾਂ ਮੈਂ ਕੁਝ ਸ਼ੇਰ ਸਤਿਗੁਰੂ ਜੀ ਦੇ ਆਪ ਨਾਲ ਸਾਂਝੇ ਕਰਨੇ ਨੇ, ਕਿਉਂਕਿ ਇਸ ਸਾਲ 300 ਸਾਲ ਹੋ ਜਾਣਾ ਜ਼ਫਰਨਾਮੇ ਲਿਖੇ ਨੂੰ। ਸਾਹਿਬ ਨੇ ਪਹਿਲਾ ਸ਼ੇਰ ਕਿਹਾ ਸੀ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਦੂਜਾ ਸ਼ੇਰ ਕਿਹਾ ਸੀ ਕਿ ਅਤਾ ਬਖਸ਼, ਖੇ ਮੇਰੇ ਮਾਲਕ ਸਾਡੇ ਜੀਵਾਂ ਦੇ ਗੁਨਾਹ ਤੂੰ ਬਖਸ਼ਣ ਵਾਲਾ ਹੈ। ਕਹਿਣ ਲੱਗੇ, ਖੇ ਮੇਰੇ ਮਾਲਕ ਤੂੰ ਮਿਹਰ ਕਰ, ਇਹਨਾਂ ਜੀਵਾਂ ਦੇ ਗੁਨਾਹ ਨੂੰ ਬਖਸ਼ ਦੇ। ਕਹਿਣ ਲੱਗੇ ਕਿ ਤੁਸੀਂ ਅੰਦਰ ਦੇ ਗੁਨਾਹ ਬਖਸ਼ ਦਿਓ, ਅਤੇ ਨਾਲ ਇਹ ਬਚਨ ਸੀ ਕਿ ਅੱਜ ਭਾਵੇਂ ਸੰਸਾਰ ਦੀ ਨਜ਼ਰ ਵਿੱਚ ਨਾ ਸਾਜ਼ ਹੈ, ਨਾ ਬਾਜ ਹੈ, ਨਾ ਤਖਤ ਹੈ, ਨਾ ਤਾਜ ਹੈ, ਦੇਖੋ ਸਭ ਕੁਝ ਵਾਰ ਕੇ ਅੰਦਰ ਦੀ ਚੜ੍ਹਦੀ ਕਲਾ ਨੂੰ ਤਾਂ ਇਹ ਸ਼ੇਰ ਨੇ ਪ੍ਰਗਟ ਕਰ ਦਿੱਤਾ ਕਿ ਅੱਜ ਸਭ ਕੁਝ ਵਾਰ ਕੇ ਮੈਂ ਜ਼ਮੀਨ 'ਤੇ ਬੈਠਾ ਵੀ ਅੰਦਰ ਦੇ ਸੁੱਖ ਵਿੱਚ ਹਾਂ, ਤੂੰ ਇੰਨਾ ਕੁਝ ਜ਼ੁਲਮ ਕਰਨ ਦੇ ਬਾਵਜੂਦ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੈਨੂੰ ਸੋਹਣੀ ਸੇਜ ਉੱਤੇ ਬੈਠ ਕੇ ਵੀ ਕੰਡੇ ਪਾਸਦੇ ਪਏ। ਸਾਹਿਬ ਨੇ ਕਿਹਾ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦਾ ਹੈ, ਐਸ਼ ਅਰਸ਼ ਪਰਮਾਤਮਾ ਨੇ ਮੈਨੂੰ ਅੰਦਰ ਦਾ ਸੁੱਖ ਦਿੱਤਾ। ਅਤੇ ਜਦੋਂ ਕਿਤੇ ਕਿਹਾ ਗਿਆ ਸਾਹਿਬ ਗੁਰੂ ਕਲਗੀਧਰ ਜੀ ਦੇ ਸਾਹਮਣੇ ਔਰੰਗਜ਼ੇਬ ਦੀ ਧਮਕੀ ਵਾਲੇ ਸ਼ਬਦ ਸਾਹਮਣੇ ਆਉਂਦੇ ਨੇ, ਉਹਨੇ ਭਾਵਾਂ ਕੁਰਾਨ ਦੀ ਕਸਮ ਚੁੱਕੀ, ਲੋਕਾਂ ਨੇ ਸ਼ਬਦ ਵਰਤੇ ਕਿ ਦੇਖੋ ਔਰੰਗਜ਼ੇਬ ਵਿੱਚ ਤਾਕਤ ਬਹੁਤ ਹੈ, ਸਾਰੇ ਉਹਦੇ ਅੱਗੇ ਝੁੱਕ ਗਏ। ਪਰ ਜ਼ਫਰਨਾਮਾ ਲਿਖਣ ਵਾਲੇ ਸਾਹਿਬ ਨੇ ਕਿਹਾ ਕਿ ਜਿਹਦੇ ਸਿਰ 'ਤੇ ਅਕਾਲ ਪੁਰਖ ਉਮਾ ਹੋਵੇ, ਤੇਰੇ ਵਰਗੇ ਚਲਾਕ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ, ਤੇਰੇ ਵਰਗੀਆਂ ਭੇਡਾਂ ਬੱਕਰੀਆਂ ਅਤੇ ਖਰਨ ਕੁਝ ਨਹੀਂ ਵਿਗਾੜ ਸਕਦੇ। ਅਤੇ ਚੇਤੇ ਰੱਖੀ, ਲੋਕ ਤੈਨੂੰ ਕਹਿਣਗੇ ਇਮਾਮ ਪ੍ਰਸਤ ਹੈ, ਪਰ ਮੈਂ ਕਹਿੰਦਾ ਤੇਰੇ ਵਰਗਾ ਬੇਈਮਾਨ ਬੰਦਾ ਹੀ ਦੁਨੀਆ 'ਤੇ ਕੋਈ। ਸ਼ਬਦ ਉੱਥੇ ਹਜ਼ੂਰ ਦੇ ਨੇ, ਖੁਮਾਰਾ ਕਸਾਂ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਰਦ ਨਾ ਜਾਗੇ ਦਲੇਰ। ਦੂਜਾ ਸ਼ੇਰ ਸੀ, ਕਹਿਣ ਲੱਗੇ, ਕਸੇ ਪੁਸ਼ਤ ਉਪਦਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜੋ ਮੇਸ਼ੋ ਆਹੋ ਗੁਜ਼ਰ। ਅਤੇ ਦੇੜੇ ਦੋ ਸ਼ੇਰ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕੇਵਲ ਉਹਦੇ ਜੀਵਨ ਲਈ ਕਹਿ, ਕਹਿਣ ਲੱਗੇ, ਨਾ ਇਮਾਮ ਪ੍ਰਸਤੀ ਨਾ ਉਹ ਜਾਏ ਦੀ। ਲੋਕ ਕਹਿੰਦੇ ਨੇ ਔਰੰਗਜ਼ੇਬ ਇਮਾਨ ਦਾ ਬੜਾ ਪੱਕਾ ਹੈ, ਕਹਿੰਦੇ ਨੇ ਅੰਦਰ ਝਾਤੀ ਮਾਰ ਕੇ ਦੇਖ, ਤੇਰੇ ਨਾਲੋਂ ਵੱਧ ਬੇਈਮਾਨ ਦੁਨੀਆ 'ਤੇ ਕੋਈ ਨਹੀਂ। ਨਾ ਇਮਾਮ ਪ੍ਰਸਤੀ ਨਾ ਉਹ ਜਾਏ ਦੀ, ਤੈਨੂੰ ਦੀਨ 'ਤੇ ਭਰੋਸਾ ਨਹੀਂ। ਅਤੇ ਅਗਲਾ ਸ਼ਬਦ ਸੀ, ਨਾ ਸਾਹਿਬ ਸ਼ਨਾਸੀ, ਤੂੰ ਰੱਬ ਦੀ ਸ਼ਨਾਖਤ ਕਰਨ ਵਾਲਾ ਨਹੀਂ, ਤੂੰ ਰੱਬ ਨੂੰ ਪਹਿਚਾਨਣ ਵਾਲਾ ਨਹੀਂ। ਨਾ ਮੁਹੰਮਦ ਯਕੀਨ, ਐਵੇਂ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ ਨਾ ਆਧਾਰ ਬਣਾ, ਤੈਨੂੰ ਮੁਹੰਮਦ ਸਾਹਿਬ ਉੱਤੇ ਵੀ ਭਰੋਸਾ ਨਹੀਂ। ਨਾ ਇਮਾਮ ਪ੍ਰਸਤੀ ਨਾ ਉਜ਼ਾਏ ਦੀ, ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਅਤੇ ਅਖੀਰ 'ਤੇ ਸ਼ਬਦ ਸਨ, ਖਮੂ ਮਰਦ ਬਾਇਦ ਸ਼ਵਦ ਸੁਖਨਵਰ, ਮਰਦ ਉਹ ਵੇ ਜੋ ਮੂੰਹ ਤੋਂ ਕਹਿ ਉਹ ਪੇਟ ਵਿੱਚ ਰੱਖੇ, ਜੋ ਢਿੱਡ ਵਿੱਚ ਹੋਵੇ ਉਹ ਮੂੰਹ ਤੋਂ ਕਹਿ। ਤੂੰ ਮੂੰਹ ਤੋਂ ਕਸਮ ਚੁੱਕੀ, ਢਿੱਡ ਵਿੱਚ ਕਪਟ ਰੱਖਿਆ। ਕਹਿਣ ਲੱਗੇ, ਸੱਚ ਜਾਣੀ ਤੇਰੇ ਲਈ ਤਾਂ ਮਰਦ ਸ਼ਬਦ ਵਰਤਣਾ ਮਰਦ ਸ਼ਬਦ ਦਾ ਹੀ ਅਪਮਾਨ ਹੈ। ਹਮੂ ਮਰਦ ਬਾਇਦ ਸ਼ਵਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਆਖਰ ਚਾਰ ਪੁੱਤਰ ਸ਼ਹੀਦ ਹੋਏ ਨੇ। ਸਤਿਗੁਰੂ ਨੇ ਪੁੱਤਰਾਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਇਸ ਲਈ ਨਹੀਂ ਕਿ ਮੈਨੂੰ ਅਫਸੋਸ ਮੇਰੇ ਪੁੱਤਰ ਤੂੰ ਮਾਰ ਦਿੱਤੇ। ਕਹਿਣ ਲੱਗੇ, ਨਹੀਂ ਕਿ ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ। ਚਿਆ ਸ਼ੁੱਧ ਦਾ ਅਰਥ ਹੀ ਹੋਵੇ ਕਿ ਕੀ ਹੋਇਆ, ਅਤੇ ਕੀ ਹੋਇਆ ਸ਼ਬਦੋ ਵਰਦਾ ਜਿਹੜਾ ਬੇਪਰਵਾਹ ਹੋਵੇ। ਇਸ ਦਿਨ ਖਬਰ ਵੀ ਮਿਲਦੀ ਹੈ ਕਿ ਦੋਨੋਂ ਲਾਲ ਛੋਟੇ ਕੋਹ ਕੇ ਸ਼ਹੀਦ ਕੀਤੇ, ਅਤੇ ਸਤਿਗੁਰੂ ਬਖਸ਼ਿਸ਼ ਕਰ ਰਿਹਾ, ਕੀ ਹੋਇਆ ਮੇਰੇ ਚਾਰ ਪੁੱਤਰ ਕੋਹ ਕੇ ਸ਼ਹੀਦ ਕਰ ਦਿੱਤੇ। ਸੱਚ ਜਾਣੀ ਅਜੇ ਤਾਂ ਕੁੰਡਲੀਆ ਸੱਪ ਬੈਠਾ ਜਿਹਨੇ ਤੈਨੂੰ ਡੰਗਣਾ ਹੈ। ਚਿਆ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦੈ ਮਾਰ। ਅਗਲਾ ਬਚਨ ਸੀ, ਚੇ ਮਰਦੀ ਕਿ ਅਗਰ ਖਮੋਸ਼ਾਂ ਕੁਨੀ। ਉਹ ਕਾਹਦੀ ਮਰਦਾਨਗੀ ਹੋਈ ਕਿ ਚਾਰ ਚੰਗਿਆੜੀਆਂ ਬਿਝਾ ਕੇ ਤੇਰੇ ਨਵਾਬ ਤੇਰੇ ਅਹਿਲਕਾਰ ਜਸ਼ਨ ਪੈ ਮਨਾਉਂਦੇ ਨੇ, ਪਰ ਉਹਨਾਂ ਨਵਾਬਾਂ ਨੂੰ ਉਹਨਾਂ ਸੂਬੇਦਾਰਾਂ ਨੂੰ ਮੇਰੀ ਗੱਲ ਕਹਿ ਦੇ। ਚੇ ਮਰਦੀ ਕਿ ਅਗਰ ਖਮੋਸ਼ਾਂ ਕੁਨੀ, ਇਹ ਚਾਰ ਚੰਗਿਆੜੀਆਂ ਨਾਲ ਗੱਲ ਨਹੀਂ ਮਿਕਣੀ ਬੁੱਝਣ ਨਾਲ, ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਇੰਨੀ ਵੱਡੀ ਅੱਗ ਬਲਣ ਵਾਲੀ ਏ, ਇਹ ਜਸ਼ਨ ਮਨਾਉਣ ਵਾਲੇ ਅੱਗ ਵਿੱਚ ਸੜ ਕੇ ਰਾਖ ਹੋ ਜਾਣਗੇ। ਕਿੰਨੇ ਕੁ ਦਿਨ ਪਏ, ਇਸੇ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਆਏ। ਸਾਹਿਬ ਕਿਰਪਾਲੂ ਜੀ ਨੇ ਆਪਣੇ ਪੁੱਤਰ ਵਾਰ ਕੇ, ਆਪਣੇ ਮਰਜੀਵੜੇ ਸਿੱਖ ਵਾਰ ਕੇ, ਆਪਣਾ ਪਰਿਵਾਰ ਵਾਰ ਕੇ, ਇਸ ਸੰਸਾਰ ਨਾਲ ਸੰਬੰਧ ਨਹੀਂ ਉਸ ਨਿਰੰਕਾਰ ਨਾਲ ਆਪਣੇ ਅੰਦਰ ਨੂੰ ਜੋੜ ਕੇ ਰੱਖਿਆ। ਮੋਹ ਦੀ ਤੰਦ ਤੋੜ ਦਿੱਤੀ, ਪਿਆਰ ਦੀ ਤੰਦ ਨੂੰ ਮਜ਼ਬੂਤ ਰੱਖਿਆ। ਤਾਂ ਹੀ ਤਾਂ ਮਹਾਨ ਸਿੱਖ ਵਿਦਵਾਨ ਗਿਆਨੀ ਸ਼ਰਮ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਇਹ ਗਿਆਨੀ ਸ਼ਰਮ ਸਿੰਘ ਉਹਨਾਂ ਦੇ ਬਚਨ ਨੇ। ਖੁਸ਼ੀ ਨਾਲ, ਮਜਬੂਰੀ ਨਹੀਂ, ਲਾਚਾਰਗੀ ਨਹੀਂ, ਕੇਵਲ ਅੰਦਰ ਦੀ ਘਬਰਾਹਟ ਨਹੀਂ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਕੁਝ ਅੰਦਰ ਨੂੰ ਖਿੱਚ ਹੈ ਸੀ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਇਹ ਤਾਂ ਕੋਈ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ, ਇਸ ਪਾਸੇ ਦਾ ਅਰਥ ਹੈ ਸੰਸਾਰ। ਫਿਰ ਮੈਂ ਰਿਪੀਟ ਸ਼ਬਦ ਕਰਦੇ ਹਾਂ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਅੰਦਰ ਦੀ ਖਿੱਚ ਹੈ ਸੀ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਜੇ ਜੋੜੀ ਇਸ ਪਾਸੇ ਤੋੜੀ ਉਸ ਪਾਸੇ। ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਅਤੇ ਜੋੜੀ ਉਸ ਪਾਸੇ। ਸੰਸਾਰ ਵੱਲੋਂ ਮੋਹ ਦੀਆਂ ਤੰਦਾਂ ਤੋੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਿਆ। ਗੁਰੂ ਕੇ ਸਿੱਖੋ, ਅਸੀਂ 3 ਸ਼ਤਾਬਦੀਆਂ ਮਨਾਈਆਂ ਨੇ। ਇਹ ਪਤਾ ਹੈ ਕਿ ਅਗਾਂਹ ਸਾਡੀ ਜ਼ਿੰਦਗੀ ਵਿੱਚ ਇਹ ਸ਼ਤਾਬਦੀ ਆਉਣੀ ਨਹੀਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਮੈਂ ਸਮੇਂ ਬਾਰੇ ਇੱਕ ਅਰਜ਼ ਕਰਨੀ ਚਾਹੁੰਦਾ। ਭਾਵੇਂ ਸਾਡੇ ਸੱਜਣ 31 ਦਸੰਬਰ ਨੂੰ ਥਾਂ ਥਾਂ 'ਤੇ ਗੁਰਪੁਰਬ ਦੀ ਤਰ੍ਹਾਂ, ਮੇਰੇ ਮਨ 'ਚ ਕਈ ਵਾਰੀ ਵਿਆਹ ਬਾਰੇ ਖਿਆਲ ਉੱਠਦਾ ਹੈ ਕਿ ਜੇ ਕੋਈ ਆਮ ਦੂਜਾ ਕਰਮ ਕਾਂਡ ਕਰੀਏ ਉਹ ਵਿਪਰਨ ਕੀ ਰੀਤ ਹੈ, ਇਕੱਲਾ ਸਾਲ ਨੂੰ ਮੁੱਖ ਰੱਖ ਕੇ ਤੁਰੀਏ ਅਤੇ ਕਿਤੇ ਵਿਪਰਨ ਕੀ ਰੀਤ 'ਤੇ ਨਹੀਂ। ਮੇਰੀ ਬੇਨਤੀ ਸਮਝਿਓ ਕਿ ਆਪਣੇ ਗੁਰੂ ਨੂੰ ਸਾਹਮਣੇ ਰੱਖ ਕੇ ਤੁਰੀਏ। ਅਤੇ ਇੱਥੋਂ ਦਾ ਸਮਾਗਮ ਨਵੇਂ ਸਾਲ ਲਈ ਨਹੀਂ ਸੀ, ਮੈਂ ਅਰਜ਼ ਕਰਾਂ ਅੱਜ 20 ਸਾਲ ਹੋ ਚੱਲੇ ਨੇ, 21 ਸਾਲ ਚੜ੍ਹ ਜਾਣੇ, ਜਿਨ੍ਹਾਂ ਨੂੰ ਟਾਇਰ ਪਾ ਕੇ ਸਾੜਿਆ, ਜਿਨ੍ਹਾਂ 'ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਖਤਮ ਕੀਤਾ, ਜਿਨ੍ਹਾਂ ਬੱਚਿਆਂ ਨੂੰ ਖੋਹ ਖੋਹ ਕੇ ਖਤਮ ਕਰ ਦਿੱਤਾ ਗਿਆ, ਉਹਨਾਂ 84 ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਇਹ ਕੀਰਤਨ ਦਰਬਾਰ ਹੁੰਦਾ ਹੈ। ਮੈਂ ਤਾਂ ਕਹਿੰਦਾ ਵੀ ਤੁਸੀਂ ਕਿਤੇ ਇਸ ਤੋਂ ਦੂਰ ਨਾ ਚਲੇ ਜਾਇਓ, ਜਿੱਥੋਂ ਤੁਸੀਂ ਇਹ ਖੇਡ, ਇਹ ਗੁਰਮਤਿ ਸਮਾਗਮ ਆਰੰਭ ਕੀਤੇ ਨੇ। ਸਾਹਿਬ ਕਿਰਪਾਲੂ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਇਹ ਲਾਲਾਂ ਦੀ ਸ਼ਹਾਦਤ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਦਾ, ਮੈਂ ਪਿਛਾਂ ਨੂੰ ਜਾ ਰਿਹਾ, ਪੁਰਬ ਅਸੀਂ ਮਨਾਏ ਨੇ। ਹਾਂ, ਜੇ ਸਾਲ ਦੀ ਵੀ ਗੱਲ ਕਰਦੇ ਹੋ ਤਾਂ ਸਮਾਂ ਕਦੀ ਟਿਕਦਾ ਨਹੀਂ, ਪਰ ਇੱਕ ਬੰਦੇ ਦੀ ਕਮਜ਼ੋਰੀ ਏ, ਮੈਂ ਕਹਿੰਦਾ ਜੇ ਸਮੇਂ ਦੀ ਕਦਰ ਕਰਕੇ ਆਇਓ ਤਾਂ ਅੱਜ ਅਰਦਾਸ ਕਰੋ ਕਿ ਦਾਤਾ ਸਾਨੂੰ ਵਰਤਮਾਨ ਵਿੱਚ ਜੀਣ ਦੀ ਜਾਚ ਆ ਜਾਏ। ਵਰਤਮਾਨ ਵਿੱਚ ਜੀਣ ਵਾਲੀ ਤਾਂ ਲੋਕ ਸਕੂਨ ਲੈਂਦੇ ਨੇ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਬੰਦੇ ਦਾ ਸਰੀਰ ਵਰਤਮਾਨ ਵਿੱਚ ਰਹਿੰਦਾ ਹੈ ਅਤੇ ਬੰਦੇ ਦੇ ਸਵਾਸ ਵਰਤਮਾਨ ਵਿੱਚ ਰਹਿੰਦੇ ਨੇ, ਪਰ ਬੰਦੇ ਦਾ ਮਨ ਕਦੀ ਵਰਤਮਾਨ ਵਿੱਚ ਨਹੀਂ ਰਹਿੰਦਾ। ਜਿਹਦਾ ਵਰਤਮਾਨ ਵਿੱਚ ਰਹਿੰਦਾ ਉਹ ਬੰਦਾ ਆਮ ਨਹੀਂ, ਉਹ ਗੁਰਮੁਖ ਹੁੰਦਾ ਹੈ। ਤੁਸੀਂ ਕਹੋਗੇ ਵੀ ਸਰੀਰ ਵਰਤਮਾਨ ਵਿੱਚ, ਸਵਾਸ ਵਰਤਮਾਨ ਵਿੱਚ ਅਤੇ ਮਨ ਵਰਤਮਾਨ ਵਿੱਚ ਕਿਉਂ ਨਹੀਂ? ਆਪਾਂ ਜਿਤਨੇ ਆਪਾਂ ਬੈਠੇ ਹਾਂ, ਸਰੀਰ ਸਾਰਿਆਂ ਦੇ ਸਾਡੇ ਇੱਥੇ ਪਏ ਨੇ, ਕਿਸੇ ਵੀ ਬੰਦੇ ਦਾ ਸਰੀਰ ਉਹਦੇ ਬੈੱਡਰੂਮ ਵਿੱਚ ਨਹੀਂ। ਬੇਨਤੀ ਨੂੰ ਸਮਝਿਓ ਕਿ ਸਰੀਰ ਇੱਥੇ ਨੇ, ਕਿਸੇ ਦਾ ਸਰੀਰ ਆਪਣੇ ਘਰ ਵਿੱਚ ਨਹੀਂ ਅਤੇ ਆਪਣੇ ਸਵਾਸ ਇੱਥੇ ਨੇ। ਅਸੀਂ ਘਰੋਂ ਤੁਰਦੇ ਹਾਂ, ਇਹ ਨਹੀਂ ਕਿਹਾ ਕਿ ਚਲੋ ਮੈਂ ਗੁਰਦੁਆਰੇ ਚੱਲਿਆ, ਮੈਂ ਸਾਹ ਆਪਣੇ ਘਰ ਛੱਡ ਚੱਲਿਆ ਅਤੇ ਮੇਰਾ ਸਰੀਰ ਗੁਰਦੁਆਰੇ ਚੱਲਿਆ। ਜਿੱਥੇ ਬੰਦੇ ਦਾ ਸਰੀਰ ਵਰਤਮਾਨ ਰਹੇਗਾ, ਚੇਤੇ ਰੱਖਿਓ ਉੱਥੇ ਬੰਦੇ ਦੇ ਸਵਾਸ ਵੀ ਵਰਤਮਾਨ ਰਹਿਣਗੇ। ਸਰੀਰ ਵੀ ਵਰਤਮਾਨ ਵਿੱਚ ਹੈ, ਸਵਾਸ ਵੀ ਵਰਤਮਾਨ ਵਿੱਚ ਨੇ, ਪਰ ਦੁੱਖ ਇਸ ਚੀਜ਼ ਦਾ ਮਨ ਵਰਤਮਾਨ ਵਿੱਚ ਨਹੀਂ ਰਹਿੰਦਾ। ਮਨ ਇੱਥੇ ਕਦੀ ਨਹੀਂ ਟਿਕਦਾ। ਸਰੀਰ ਅਤੇ ਸਵਾਸ ਵਰਤਮਾਨ ਵਿੱਚ ਰਹਿਣਗੇ, ਮਨ ਜਾਂ ਤਾਂ ਘਰ ਨੂੰ ਚਲਾ ਜਾਏਗਾ ਜਾਂ ਆਉਣ ਵਾਲੇ ਨੂੰ ਸੋਚੇਗਾ। ਜਿਸ ਦਿਨ ਤੇਰਾ ਸਰੀਰ, ਸਵਾਸ ਅਤੇ ਮਨ ਤਿੰਨੇ ਵਰਤਮਾਨ ਵਿੱਚ ਆ ਜਾਏ, ਉਦਨ ਇਕਾਗਰਤਾ ਹੈ। ਜਿੱਦਣ ਇਕਾਗਰਤਾ ਆ ਗਈ ਉਦਨ ਸ਼ਬਦ ਦਾ ਰਸ ਹੈ, ਜਿੱਦਣ ਰਸ ਆਇਆ ਉਦਨ ਗੁਰਮੁਖ ਹੈ, ਜਿੱਦਣ ਗੁਰਮੁਖ ਬਣਿਆ ਉਦਨ ਕਹਿੰਦੇ ਨੇ ਕਿ ਉਹ ਗੁਰਮੁਖ ਜਿਹੜਾ ਵਰਤਮਾਨ ਵਿੱਚ ਵਰਤਦਾ, ਉਹ ਵਰਤਮਾਨ ਵਿੱਚ ਰਹਿੰਦਾ। ਖੋਵਣ ਹਾਰ ਸੋਈ ਪਰਵਾਣਾ, ਜੋ ਰੱਬ ਕਰਦਾ ਉਹਨੂੰ ਕਬੂਲ ਕਰਦਾ। ਅਤੇ ਅਰਦਾਸ ਕਰੀਏ जे पाठ करना ते मैं पाठ ही करा, पाठ कर दिया मैं किते दुकान ना खोली बैठा हुआ। जे मैं सिमरन करना ते सिमरन ही करा, सिमरन कर दिया मैं दुश्मना दा बुरा ना मंगी जावा। जे मैं गुरु की सेवा करना ते सेवा ही करा। यही कारण इस तुक नू बड़ी बारी पढ़ने हैं कि सतगुरु की सेवा सफल है जे को करे चित लाए। हुण सेवा तो आपां फिजिकल हत्थां नाल करने पए आ, ते चित लाण दा मतलब की है? सेवा भांडे मांजने आ, झाड़ू लाने आ, बर्तन साफ करने आ, लंगर पकाने आ, सेवा फिजिकल हो रही है। ते चित लाण दा मतलब की कि भांडे चित ला के मांज, भांडे तू फुलके जड़े ने चित ला के पका। मैं कहना चित लाना वर्तमान सी, तू भांडे गुरुद्वारे मांजदा होवे ते किते लोकां दा बुरा बार ना सोची जाई। रब मेहर करे जिन्ना हत्थां नाल भांडे पड़े ने उस शरीर दा चित भी वर्तमान विच टेक के बाणी पढ़दा होवे, वर्तमान विच रहे। भाई साहिब भाई वीर सिंह दी एक कविता नाल आपां संपूर्णता करनी है। मैं चारे गल्लां संखेप जिहियां टच कीतियां ने गुरु अंगद साहिब तों, शब्द दा प्रकाश गुरु नानक दी एक पौड़ी ने अंदर नूं लैणे तों अंगद तक लिया पहुँचाया है। गुरु अंगद साहिब बने ने इस शब्द के प्रकाश ने गुरु अर्जुन देव कृपालू जी ने रहमत करके गुरु ग्रंथ साहिब का पवित्र स्वरूप दे दिता। इस बाणी ने सानू कुरबानी करन दी जास दसी, गुरबाणी ने ही उन्हां दे अंदर नूं अडोलता दिती। ते जे समय की गल करने हैं ते मैं कहना एक हफ्ता ही पढ़ लीए, बारह माह ते तुसीं सारे पढ़ते हो ना। तुसीं कहना भी ते सारे असीं बड़ी वारी बारह माह सुनिया, मांझ ते तुखारी सत वार ने गुरु ग्रंथ साहिब विच। साल की गल ना करो, सत्तां दिनां की गल करो। गुरु ग्रंथ साहिब ने ऐतवार तो शुरू किए वार, कहन लगे आदित करै भगत आरंभ। कितने एक एक वार वाले दिन भी तू वर्तमान विच वर्त, ऐतवार वाले दिन तेनू भगती करन दी जांच आ जाए। काया मंदर मनसा थंब, तेरे अंदर जिहड़ा मन है वह काया लई एक थंब का काम करता है, अंदर नू अडोलता दे सकता है। ते चेते रखी इस काया दे मंदर विच जिहड़ा थंब है जां मन है उहदे विचों रब मेहर करे किते मलीन फुरने ना उठन। ऐतवार फुरनिया ते काबू पाउण दी जांच सिख लै। आदित करै भगत आरंभ, काया मंदर मनसा थम, सोमवार सस अमृत झरै, चाखत बेग सगल भी खरै। सोमवार नू सजना किते अमृत दियां बूंदा चखन दी जा सिख लै। मंगलवार आया, मंगलवारे ले मखीत, वह लोकां दे अंदर तां तू देखना रब मेहर करे सी लोकां दे मन दी राखी करने आ, अपने मन दी राखी कुटावां टावां करदा। सानू लोकां दा पता है भी ये बंदा किते खलोता है। ते सतगुरु ने कहा रखवालिया पहला अपने दिल की दरवानी करया कर, दिल दरवानी जो करे दरवेशी दिल रास। साहब ने कहा मंगलवारे ले मखीत, पंच चोर की जाने रीत, मंगलवार किला बना के पंजा चोरां नू जितन दी जा सिख। बुधवार आया, बुधवार बुध करै प्रगास, हिरदय कमलुक में हरका बास, बृहस्पत बिख्या दे बहाए, तीन देव एक संग लाए। कहन लगे थावर थिर कर राखै सोए, जे तू अंदर नू टिकाणा है ते शनिचर वार पहुंचन तो पहला शुक्रवार वाले दे एक गल सिख ली। सुकृत सहारै सो ये व्रत चढ़ै, अंत दिन आप स्यों लड़ै, ते जदों शनिचर आउणै थावर थिर कर राखै सोए, जोत दी वटी घट में जोए। गुरु ग्रंथ साहिब का प्रकाश मनाण वालिया ऐतवार तो शनिचरवार सत दिन ही कमा लै, तेरे अंदर नाम की जोत बल जाए। समय की कदर करें। भाई साहब ने इको गल कही, कल चुकी है बीत, लंघ गया पिछला साल। तो गुरु के सिखो असी तो सिर्फ एक पंख रखे है भी सिर्फ आ गया साल, आ नहीं गया वो गया। आ शब्द बड़ा सोहना, आ गया जड़ा आ गया है ना, बस ये हुण आ कला शब्द ते अगा गया, ता ही दो शब्दों नाल बनया आ गया। तो नाल कहिंदे ने जड़ा आ ये गया, जड़ा सवास आया वो जाना ही है ना। हजूर ने जिथे कहा वर्तमान विच वर्त, भाई साहब ने बड़ी सोहनी गल कही, कल चुकी है बीत वस तो दूर नसाई, पलक अजे है दूर विच नहीं हत्थां आई, अज साडे कोल विच पर फिकरा लाई। वर्तमान किहड़ा सोचदा है, अज साडे कोल विच पर फिकरा लाई, कल पलक नू सोच अज ए मुकत गवाई। वह संभल संभाल इस अज नू वर्तमान नू, वह संभल संभाल इस अज नू, ये बीते महारस पीतियां, हर रस विच मत्ते खीवियां, हर कीरत हर रंग ਚਾਹੁੰਦਿਆਂ ਵਰਤਮਾਨ ਨੂੰ ਨਾਮ ਵਿੱਚ ਰਚ ਲੈ, ਸਿਮਰਨ ਵਿੱਚ ਰਚ ਲੈ, ਅਤੇ ਵਰਤਮਾਨ ਕਿੰਨਾ ਕੁ ਹੋਵੇ? ਅਸੀਂ ਕਹਾਂਗੇ ਵਰਤਮਾਨ ਦਿਨ, ਗੁਰਮੁਖੋ ਦਿਨ ਕੋਈ ਨਹੀਂ ਜੇ, ਵਰਤਮਾਨ ਇੱਕ ਸਾਹ ਹੁੰਦਾ ਹੈ। ਐਵੇਂ ਸੋਚੀ ਬੈਠੇ ਹਾਂ ਵਰਤਮਾਨ ਦਿਨ ਕਿਹੜਾ ਕਹਿੰਦਾ? ਦਿਨ ਇੱਕ ਸਾਹ ਹੀ ਵਰਤਮਾਨ ਹੈ। ਮੈਂ ਕਹਿੰਦਾ ਇੱਕ ਸਾਹ ਨੂੰ ਸਾਂਭਣ ਦੀ ਜਾਚ ਸਿੱਖ ਲੈ, ਤੈਨੂੰ ਸਾਰੀ ਜ਼ਿੰਦਗੀ ਸਾਂਭਣ ਦੀ ਜਾਚ ਆ ਜਾਏ। ਵਾਹਿਗੁਰੂ ਮਿਹਰ ਕਰੇ, ਜੇ ਸਾਲ ਦੀ ਗੱਲ ਕਰਨੇ ਹਾਂ ਤਾਂ ਸਾਡਾ ਹਰ ਸਵਾਸ ਗੁਰੂ ਕੀ ਯਾਦ ਵਿੱਚ ਬਤੀਤ ਹੋਵੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਲਾਲ ਦੇ ਕੇ ਸਾਨੂੰ ਦਸਤਾਰ ਦਿੱਤੀ, ਸਾਨੂੰ ਕਕਾਰ ਦਿੱਤੇ, ਸਾਨੂੰ ਅੰਮ੍ਰਿਤ ਦਿੱਤਾ, ਜਿਨ੍ਹਾਂ ਗੁਰਸਿੱਖਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ। ਮੈਂ ਕਹਿੰਦਾ ਜਕਾਰੇ ਬੜੇ ਛੱਡੇ ਹੋਣੇ ਨੇ, ਅੱਖਾਂ ਬੜੀਆਂ ਭਰੀਆਂ ਹੋਣੀਆਂ ਨੇ, ਅਤੇ ਮੈਂ ਅੱਜ ਫਿਰ ਬੇਨਤੀ ਕਰਨੀ ਚਾਹੁੰਦਾ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਵਾਰਸੋ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸੋ, ਉਹਨਾਂ ਸ਼ਹੀਦ ਹੁੰਦਿਆਂ ਕਿਹਾ ਸੀ ਕਿ ਇਸ ਥਾਂ 'ਤੇ ਅਸੀਂ ਆਪਣਾ ਸਿਰ ਰੱਖ ਚੱਲੇ ਹਾਂ, ਪਰ ਸਾਡੇ ਆਉਣ ਵਾਲੀਆਂ ਔਲਾਦ, ਆਉਣ ਵਾਲੀਆਂ ਪੀੜ੍ਹੀਆਂ ਇੱਥੇ ਰਾਜ ਕਰਨਗੀਆਂ ਸਾਡੇ ਸੀਸ ਉੱਤੇ ਬੈਠ ਕੇ। ਮੈਂ ਕਹਿੰਦਾ ਆਪਣਾ ਸੀਸ ਦੇ ਕੇ ਸਾਨੂੰ ਰਾਜ ਭਾਗ ਦਿੱਤੇ, ਉਹਨਾਂ ਦੀ ਸੀਸ ਦੀ ਕਦਰ ਜਾਣ ਕੇ ਅੰਮ੍ਰਿਤ ਦੀ ਦਾਤ ਲੈ ਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਵਿੱਚ ਜੁੜ ਜਾਈਏ। ਗੁਰਸਿੱਖੋ, ਦੂਸਰੀ ਬੇਨਤੀ ਮੈਂ ਇੱਕ ਹੋਰ ਜ਼ਰੂਰ ਕਰਨੀ ਚਾਹੁੰਦਾ ਵਾਂ ਕਿ ਜੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣੇ ਅੰਦਰੋਂ ਦਿਲੋਂ ਜੁੜਨਾ ਹੈ, ਉਹ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਤੋਂ ਹੁਣ 4 ਸਾਲ ਪਏ ਬਾਅਦ, 5, 6, 7 ਅਤੇ 8 ਜੇ ਜਿਉਂਦੇ ਰਹਿ, 2008 ਨੂੰ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਪੁਰਬ ਆਉਣਾ, ਅਤੇ ਅੱਜ ਇੱਕ ਪ੍ਰਣ ਕਰੋ, 4 ਸਾਲ ਵਿੱਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਬਾਣੀ ਸਿੱਖ ਸਕਦਾ ਜੇ ਉਹਦੇ ਅੰਦਰ ਭਾਵਨਾ ਹੋਵੇ। ਭਾਵਨਾ ਵਾਲੇ ਮੈਂ ਕਹਿੰਦਾ ਅੱਧ ਹੋ ਗਈ, 60 ਸਾਲ ਦਾ ਬਾਪੂ ਆਇਆ। ਲੋਕਾਂ ਕਿਹਾ ਘਰ ਬਹਿ, ਇਹ ਉਮਰ ਤੇਰੀ ਗਾਗਰ ਢੋਣ ਦੀ ਨਹੀਂ। 12 ਸਾਲ ਗਾਗਰ ਢੋ ਕੇ 22 ਸਾਲ ਗੁਰਤਾ ਗੱਦੀ 'ਤੇ ਬਹਿ ਕੇ ਸਿੱਖੀ ਦੀ ਅਗਵਾਈ ਕਰਕੇ ਗਏ। 4 ਸਾਲ ਸਾਡੇ ਕੋਲ ਨੇ, ਇੱਕ ਇੱਕ ਦਿਨ ਵਿੱਚ ਇੱਕ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਮੇਤ ਆਪਾਂ ਉਹਨੂੰ ਪੜ੍ਹੀਏ ਅਤੇ ਯਤਨ ਕਰੀਏ। ਜੇ ਇੱਕ ਇੱਕ ਅੰਗ 5-5 ਵਾਰੀ ਸ਼ੁੱਧ ਪੜ੍ਹਿਆ ਜਾਏ ਤਾਂ ਗੁਰੂ ਕੇ ਸਿੱਖੋ, ਅੱਜ ਤੋਂ 4 ਸਾਲਾਂ ਬਾਅਦ ਜੇ ਰੱਬ ਜ਼ਿੰਦਗੀ ਦਿੱਤੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ 300 ਸਾਲਾ ਗੁਰਗੱਦੀ ਪੁਰਬ ਮਨਾਵਾਂਗੇ। ਅਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ, ਜੇ ਸੱਚੇ ਪਾਤਸ਼ਾਹ ਜਿਸ ਨੂੰ ਕਹਿ ਕੇ ਗਏ ਸੋ ਕਿ ਗੁਰੂ ਮਾਨਿਓ ਗ੍ਰੰਥ, ਮੈਂ ਇਕੱਲਾ ਜ਼ਬਾਨੀ ਨਹੀਂ ਮੰਨਿਆ, ਮੈਂ ਆਪਣੇ ਮਨ ਨੂੰ ਵੀ ਮਨਾ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸਾਧ ਸੰਗਤ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੜੇ ਟੇਕੇ ਆਪ ਜੀ ਨੇ ਸੁਣਿਆ ਹੈ, ਗੁਰਮੁਖ ਵੀਰਾਂ ਨੇ ਹੁਕਮ ਕੀਤਾ ਸੀ ਕਿ ਭਾਵੇਂ ਉੱਥੇ ਦਿਨ ਇਹ ਮੇਨ ਮਨਾਉਂਦੇ ਸਨ 31 ਦਸੰਬਰ ਦਾ, ਪਰ ਇਹਨਾਂ ਵੀਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪ ਸੰਗਤ ਦੇ ਦਰਸ਼ਨ ਦੀਦਾਰ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।